ट्राई टू डेवलप रिलेशनशिप्स, मिल जाएंगे लोग और मिल जाएंगे, बिना पैसे तो भी मिल जाएंगे, बट इज वर्थ स्पेंडिंग मनी। अपना इनर सर्कल जरा है ओनू इम्प्रूव करो, ताडे सर्कल स्मार्ट लोग होने चाहिए ने, ताडे तो बहुत ज्यादा अगे सक्सेसफुल लोग होने चाहिए ने, और रिलेशनशिप जड़े हैं उन्होंने ना थोड़ा खरीदते थे, अपने नेटवर्क नहीं यूज करते थे, किसी भी प्रेजिडेंट प्राइम मिनिस्टर कॉल की नहीं उन्होंने, तो उन्होंने काम हो गया, पैसे की जरूरत नहीं है उस पॉइंट पे, लेकिन उस पॉइंट पे पहुंचने लिए उन्होंने की किया है, यस देयर इज अ कॉस्ट टू शिप इट। अपने वार्डरोब, अपने कपड़े जड़े है उन्हें अपग्रेड करो, क्वालिटी ते ना क्वालिटी ते जाओ, क्वांटिटी ते नहीं जाना। साढ़े को टाइम पीस है, कड़ी है, एक रख लो दो रख लो, इज वर्थ स्पेंडिंग मनी, ठीक है, क्योंकि फाइनेंशियल फ्रीडम हो चुकी है, मनी के पीछे तुम दौड़ नहीं रहे। क्लासिक पीसेस रखो, एक वॉच होगी, कपड़े हो गए, बाय अ नाइस वार्म जैकेट फॉर योर सेल्फ, 10 जैकेट्स नहीं होनी चाहिए, 10 नहीं चाहिए वार्डरोब के, कोट चाहिए विंटर, वूल, कैशमीयर, अंगोरा, जो भी तुम वूल है, गेट द फाइनेस्ट कोट ताकि तुम यू फील वार्म, जिनके ग्लव्स होने चाहिए वार्म होनी चाहिए, सर वी लिव इन कैनेडा है ना, 10 जैकेट्स नालों एक दो तीन बेटर है, राधा तन की मेरे को 10 है। क्वालिटी ओवर क्वांटिटी, वार्डरोब जी है, हाउ डू यू नो यू हैव अपग्रेडेड योर वार्डरोब, जब तुम कोई कपड़ा पाया हो, कोई कहता यार बड़ा अच्छा लग रहा है, वेरी नाइस, वो तो एक चीज होगी, जब तुम अपनी अलमारी वार्डरोब सिर्फ दूरों देखो ही ना, वो देखते हुए पूरी वार्डरोब एज वन थिंग विल लुक वेरी नाइस, इट मीन यू हैव वर्कड ऑन इट, मतलब कपड़े तड़ते पाए हुए नहीं, हैंगिंग ही वार्डरोब है, क्योंकि वेल ऑर्गेनाइज्ड है, वेल डिजाइंड है, शेड्स के बीच है, लाइट ग्रे है, फिर डार्कर ग्रे है, फिर ब्लैक है, फिर मतलब शेड्स के बीच सारी चीजा पई है, दिस इज अ पार्ट ऑफ द लाइफ स्टाइल, ए चीजा पे पैसा स्पेंड करना है। अच्छा जो तुम सारी चीजा पे पैसा स्पेंड कर रहे हो, कोई वाह वाह नहीं हो रही, क्योंकि सिर्फ तुम एक्सपीरियंस कर रहे हो, ए तुम कोई अलग फरारी गड्डी नहीं लैके आएगी, दोस्त की तारीफा कर रहे, कोई तारीफ नहीं मिलनी है, मैं जिन्हें भी चीजा दस रहा सो फार, तुसी मैट्रेस से, तुसी मैट्रेस से सो रहे हो, जिस बेडशीट से सो रहे हो लैके, वो दुनिया किसी को पता ही नहीं है, इस करके किसी चीज से तारीफ नहीं मिलने वाली, लेकिन वंस यू एक्सपीरियंस दिस, तुसी कहो लाइफ तो है चाहिए, कोई मेरी तारीफ करे, गड्डी कारां दी करे कि ना करे, मैटर नहीं करता, मैं खुद ते ए चीजा जड़िया स्पेंड करनी है, इतना दी होर। अच्छा ऐ जो तो सारिया पर्सनल होर बड़िया चीजा है, मैं बहुत ज्यादा अगे नहीं लैके जा रहा, लेकिन द पॉइंट इज जो तुम सारिया चीजा इंप्रूव कर चुके हो, फाइनेंशियल फ्रीडम भी हो चुकी है, Now go for a much bigger। ਹੁਣ ਤੁਹਾਡੇ ਆਊਟਸਾਈਡ ਚੀਜ਼ ਹੋ ਗਈਆਂ, ਕਿਹੜੀ ਹੋ ਗਈਆਂ, ਗੱਡੀ ਹੋ ਗਈ, ਚਲੋ ਯਾਰ ਲੰਮੀ ਕਹਿਤਾ ਨਹੀਂ ਸਸਤਾ, ਜਿਹੜਾ ਲੈਦਰ ਹੋਏ ਨਾ ਮੇਰੀ ਕਾਰ ਦਾ, ਇਟ ਸ਼ੁਡ ਬੀ ਵੈਰੀ ਕੰਫਰਟੇਬਲ, ਐ ਨਾ ਹੋਏ ਮੈਂ ਦੋ ਤਿੰਨ ਘੰਟੇ ਦੀ ਡਰਾਈਵ ਕਰਾਂ, ਮੇਰੀ ਬੈਕ ਪੇਨ ਹੋ ਰਹੀ ਹੈ, ਤਾਂ ਯਸ ਦਾ ਕਾਰ ਸ਼ੁਡ ਹੈਵ ਅ ਮਸਾਜ, ਯਾਰ ਲੌਂਗ ਡਰਾਈਵ ਤੇ ਜਾ ਰਹੇ ਤਾਂ ਕਾਰ ਇਜ਼ ਐਡਜਸਟਿੰਗ ਯੋਰ ਸੀਟ ਤਾਂ ਕਿ ਤੁਹਾਡੇ ਬੈਕ ਪੇਨ ਨਾ ਹੋਏ, बार बार ब्रेक लाइन की लोड़ नहीं पै रही है, मैंने एक दो घंटे बाद टीम ऑटो से रुको ये करो, तो देन इज ओके, हुन है टाइम है गड्डी नु अपग्रेड करने का, हुन भी ऐसे कोई तारीफ करेगा गड्डी बड़ी वधिया, वो तुहानू मैटर नहीं करेगी, तुसी कहोगे यार मैं तो कंफर्ट ले लेती है, मेरे लिए इंटीरियर ज्यादा मैटर करता, एक्सपीरियर तो मैटर भी नहीं सी करता, ब्रांड भी नहीं सी मैटर करता, इंटीरियर क्योंकि उत्थे मैं टाइम स्पेंड कर रहा है। एंड द लास्ट थिंग आई थी कार, हुन फाइनेंशियल फ्रीडम अचीव हो चुकी है, लास्ट थिंग घर से अपग्रेड कर सकते हो, एनु मैं पहली चीज इसलिए नहीं की थी, क्योंकि जे किसी पर्सन ने पहले, क्योंकि दिस इज द लोएस्ट कॉस्ट टू द हाईएस्ट कॉस्ट, मैं चीजा दसिया जिन्होंने मैं गल कर रहा था, लेकिन जड़ा बंदा सब तो पहले हाईएस्ट कॉस्ट चला गया, और कई लोग तो बिना फाइनेंशियल फ्रीडम को ही चले जाते हैं कि पहले तो घर वड्डा करिए, एक भी चीज पूरी नहीं होनी है, मैं जिनी भी लिस्ट दसी है, इस तो होर भी लंबी लिस्ट दस दंगा मैं, ऐसे एक भी चीज पूरी लाइफ टाइम च बंदा एक्सपीरियंस नहीं करेगा, मैं तुम्हें गारंटी दे रहा, क्योंकि कोई उन्हें ऐसा बिगेस्ट एक्सपेंस करता, किसी बंदे का बजट सीगा मिलियन डॉलर का कर दा, उन्हें कर ले लिया 1.6 की रिकवर लेना ले लिए, जरा 6 लाख कमिट करता ना अगले 30 साल ले ऑन इंटरेस्ट, जरा नहीं सी करना चाहिए, वो सारे लाइफस्टाइल नू फिनिश कर गया, लाइफस्टाइल के सारे एक्सपीरियंसिस नू फिनिश कर गया। सो दीज आर द थिंग वेयर यू वांट टू स्पेंड द मनी ऑन, पहले खुद ते है ना, फिर हौली हौली एक्सटर्नल चीजा ते, एंड लास्ट जरा मैं हमेशा कहना घर भी यू आर सैटिस्फाइड विद योर हाउस, छोटा वड्डा जिदा भी है, होर बड़ा पैसा है, हुन कस्टमेड घर बनाओ, नो प्रॉब्लम, तुसी कहोगे यार हुन मैं 10 मिलियन, मैं तो इन्ना ग्रोथ हो गया, मेरे को 10 मिलियन कैश पे, हुन कस्टम घर बनाओ, 10 मिलियन तो पहले कस्टम घर बनाना है, फोर जड़े बंदे बनाते हो, दे कैन कन्विंस मी एंड दे कैन टीच मी कि वो की थॉट प्रोसेस होंगे, मेरे आई जस्ट कुड नॉट गेट माई हेड अराउंड कि 10 मिलियन ਦੀ ਨੈਟਵਰਥ ਨੀ ਜੀ ਨੀ ਗੱਲ ਕਰ ਰਿਹਾ, 10 ਮਿਲੀਅਨ ਕਿਸੇ ਕੋਲ ਸਾਈਡ ਤੇ ਕੈਸ਼ ਪਿਆ ਐਂਡ ਇਜ਼ ਡੂਇੰਗ ਨਥਿੰਗ ਐਂਡ ਦ ਪਰਸਨ ਦਾ ਡ੍ਰੀਮ ਹੈ ਕਿ ਘਰ ਬਣਾਉਣਾ ਹੈ। ਕਸਟਮ ਘਰ ਬਣਾਉਣ ਦਾ ਮਤਲਬ ਹੈ ਕਿ ਤੁਸੀਂ ਆਪਣੀ ਇਮੈਜੀਨੇਸ਼ਨ ਨੂੰ ਰਿਐਲਿਟੀ ਚ ਲਿਆਉਣ ਲੱਗੇ ਹੋ। ਜਦੋਂ ਬੰਦਾ ਕਸਟਮ ਘਰ ਬਣਾਏ ਉਹਦਾ ਘਰ ਦੇਖ ਕੇ ਨਾ, ਮੈਨੂੰ ਤਾਂ ਲੱਗਦਾ ਘਰ ਦੇਖ ਕੇ ਮੈਂ ਉਹ ਬੰਦੇ ਨਾਲ ਮੈਨੂੰ ਮਿਲਵਾਓ ਨਾ, ਮੈਂ ਉਹਦਾ ਘਰ ਦੇਖ ਕੇ ਉਹਦਾ ਪੂਰਾ ਮਾਇੰਡ ਸੈਟ ਜੇ ਉਹ ਪਤਾ ਚੱਲ ਜਾਏਗਾ, ਕਿਉਂਕਿ ਪਤਾ ਚੱਲ ਜਾਏਗਾ ਬੰਦੇ ਦੀ ਇਮੈਜੀਨੇਸ਼ਨ ਮਾਇੰਡ ਕਿੱਥੇ ਜਾਂਦਾ ਹੈ, ਉਹਦੇ ਅਕੋਰਡਿੰਗਲੀ ਇਹਨੇ ਇਹ ਚੀਜ਼ ਨੂੰ ਡਿਜ਼ਾਈਨ ਕੀਤਾ ਹੋਇਆ। ਸੋ ਦੈਟ ਸ਼ੁਡ ਬੀ ਦ ਲਾਸਟ ਥਿੰਗ। ਹੁਣ ਇਹਨਾਂ ਜੋ ਕੋਈ ਵੀ ਰਿਕਮੈਂਡੇਸ਼ਨ ਨਹੀਂ, ਜਸਟ ਅ ਓਪੀਨੀਅਨ। ਅਫਕੋਰਸ ਕਿਸੇ ਬੰਦੇ ਲਈ ਘਰ ਨੰਬਰ 1 ਹੋ ਸਕਦਾ, ਕਿਸੇ ਲਈ ਗੱਡੀ ਨੰਬਰ 1 ਹੋ ਸਕਦੀ ਹੈ, ਕਿਸੇ ਲਈ ਆਪਣੀ ਹੈਲਥ ਨੰਬਰ 1 ਹੋ ਸਕਦੀ ਹੈ। ਇਹ ਸਿਰਫ ਮੇਰਾ ਆਪਣਾ ਓਪੀਨੀਅਨ ਹੈ, ਪਹਿਲੇ ਖੁਦ ਤੇ ਸਪੈਂਡ ਕਰੋ, ਐਕਸਪੀਰੀਅੰਸ ਦਾ ਲਾਈਫ ਲੋਕੇਸ਼ਨ, ਲਿਵ ਐਟ ਦ ਲੋਕੇਸ਼ਨ, ਲਾਈਵਲੀ ਲੋਕੇਸ਼ਨ। ਬੰਦੇ ਕਹਿੰਦੇ ਅਸੀਂ ਕੈਨੇਡਾ ਹੈ, ਸਾਨੂੰ ਲੱਗਦਾ ਹੀ ਨਹੀਂ ਕੈਨੇਡਾ, ਬਿਕੋਜ਼ ਯੂ ਲਿਵਿੰਗ ਇਨ ਦਾ ਰੋਂਗ ਲੋਕੇਸ਼ਨ। ਏਦਾਂ ਤਾਂ ਨਹੀਂ ਹੈ, ਮੈਨੂੰ ਇੱਕ ਦਿਨ ਐਸਾ ਨਹੀਂ ਲੱਗਾ ਕਿ ਯਾਰ ਮੈਂ ਕੈਨੇਡਾ ਨਹੀਂ ਹੈਗਾ, ਤਾਂ ਇੰਡੀਆ ਹੀ ਬੈਟਰ ਸੀਗਾ ਇਹਦੇ ਨਾਲੋਂ। ਦੇਰ ਇਜ਼ ਨੋ ਸਚ ਥਿੰਗ, ਕੈਨੇਡਾ ਇਜ਼ ਮੇਰਾ ਤਾਂ ਚਲੋ ਸ਼ੁਰੂ ਤੋਂ ਹੀ, ਫਰੋਮ ਦਾ ਫਸਟ ਡੇ ਟਿਲ ਟੂਡੇ ਫੋਰ ਦਾ ਰੈਸਟ ਆਫ ਦਾ ਲਾਈਫ ਆਈ ਮੀਨ ਡਾਊਨ ਟਾਊਨ, ਆਈ ਵਿਲ ਸਟੇ ਡਾਊਨ ਟਾਊਨ। ਲੇਕਿਨ ਉਹ ਓਨਲੀ ਲੋਕੇਸ਼ਨ ਨਹੀਂ ਹੈ, ਜਿਹੜੀ ਵੀ ਲੋਕੇਸ਼ਨ ਤੁਹਾਨੂੰ ਲੱਗਦੀ ਹੈ ਅਪਗ੍ਰੇਡ। ਫਾਈਨੈਂਸ਼ੀਅਲ ਫਰੀਡਮ ਅਚੀਵ ਹੋਣ ਤੋਂ ਪਹਿਲੇ ਨਹੀਂ, ਅਚੀਵ ਹੋਣ ਦੇ ਬਾਅਦ ਚੋਂ। ਕੈਨੇਡਾ ਹੈ, ਸਾਨੂੰ ਲੱਗਦਾ ਹੀ ਨਹੀਂ ਕੈਨੇਡਾ, ਬਿਕੋਜ਼ ਯੂ ਲਿਵਿੰਗ ਇਨ ਦਾ ਰੋਂਗ ਲੋਕੇਸ਼ਨ। ਏਦਾਂ ਤਾਂ ਨਹੀਂ ਹੈ, ਮੈਨੂੰ ਇੱਕ ਦਿਨ ਐਸਾ ਨਹੀਂ ਲੱਗਾ ਕਿ ਯਾਰ ਮੈਂ ਕੈਨੇਡਾ ਨਹੀਂ ਹੈਗਾ, ਤਾਂ ਇੰਡੀਆ ਹੀ ਬੈਟਰ ਸੀਗਾ ਇਹਦੇ ਨਾਲੋਂ। ਦੇਰ ਇਜ਼ ਨੋ ਸਚ ਥਿੰਗ, ਕੈਨੇਡਾ ਇਜ਼ ਮੇਰਾ ਤਾਂ ਚਲੋ ਸ਼ੁਰੂ ਤੋਂ ਹੀ, ਫਰੋਮ ਦਾ ਫਸਟ ਡੇ ਟਿਲ ਟੂਡੇ ਫੋਰ ਦਾ ਰੈਸਟ ਆਫ ਦਾ ਲਾਈਫ ਆਈ ਮੀਨ ਡਾਊਨ ਟਾਊਨ, ਆਈ ਵਿਲ ਸਟੇ ਡਾਊਨ ਟਾਊਨ। ਲੇਕਿਨ ਉਹ ਓਨਲੀ ਲੋਕੇਸ਼ਨ ਨਹੀਂ ਹੈ, ਜਿਹੜੀ ਵੀ ਲੋਕੇਸ਼ਨ ਤੁਹਾਨੂੰ ਲੱਗਦੀ ਹੈ ਅਪਗ੍ਰੇਡ। ਫਾਈਨੈਂਸ਼ੀਅਲ ਫਰੀਡਮ ਅਚੀਵ ਹੋਣ ਤੋਂ ਪਹਿਲੇ ਨਹੀਂ, ਅਚੀਵ ਹੋਣ ਦੇ ਬਾਅਦ ਚੋਂ। ਬ੍ਰੋਡਰ ਲੈਵਲ ਤੇ ਮੈਂ ਹਰ ਕਿਸੇ ਨੂੰ ਇਹੀ ਰਿਕਮੈਂਡ ਕਰੂੰਗਾ, ਪਹਿਲੇ ਫਾਈਨੈਂਸ਼ੀਅਲ ਫਰੀਡਮ, ਫੇਰ ਇਹ ਚੀਜ਼ਾਂ ਕਰਨੀਆਂ। ਲੇਕਿਨ ਪਹਿਲੇ ਵੀ ਕਰ ਸਕਦੇ ਹੋ, ਲੇਕਿਨ ਉਹਦੇ ਲਈ ਬਹੁਤ ਸਾਰੀਆਂ ਸਬ ਕੰਡੀਸ਼ਨ ਹੈਗੀਆਂ ਕਿ ਚੋ ਕਿਹੜੀਆਂ ਚੀਜ਼ਾਂ ਪਹਿਲੇ ਕਰ ਸਕਦੇ ਹੋ। ਉਹ ਕਰਨ ਲਈ ਫਿਰ ਯੂ ਹੈਵ ਟੂ ਬੀ ਔਨ ਅ ਪਾਥ ਆਫ ਗਰੋਥ, ਤੁਹਾਡਾ ਕਰੀਅਰ ਜਿਹੜਾ ਇੰਨਾ ਐਕਸੈਲ ਕਰਨਾ ਚਾਹੀਦਾ ਕਿ ਤੁਸੀਂ ਕਹਿੰਦੇ ਫਾਈਨੈਂਸ਼ੀਅਲ ਫਰੀਡਮ ਮੈਨੂੰ ਪਤਾ 3-4 ਸਾਲ ਚ ਹੋ ਜਾਣੀ ਹੈ, ਲੈਟ ਮੀ ਸਟਾਰਟ ਐਕਸਪੀਰੀਅੰਸਿੰਗ ਦੀਸ ਥਿੰਗਸ ਵੈਲ ਇਨ ਐਡਵਾਂਸ। ਸੋ ਇਹ ਚੀਜ਼ਾਂ ਹੈਗੀਆਂ ਯੁਧਵੀਰ ਜੀ, ਬਾਕੀ ਹਰੇਕ ਦਾ ਆਪਣਾ ਆਪਣਾ ਓਪੀਨੀਅਨ ਹੈ। ਲੇਕਿਨ ਪੈਸੇ ਨੂੰ ਸੇਵ ਕਰੋ, ਯੈਸ, ਇਨਵੈਸਟ ਕਰੋ, ਯੈਸ, ਸਪੈਂਡ ਵੀ ਕਰੋ, ਯੈਸ, ਐਂਡ ਗਿਵ ਅਵੇ। These are the only 4 things you can do. Lekin jada banda sirf save karda gaya, oh puri life nu experience nahi kardega. Jada sirf save and invest karda gaya, paisa bada paisa ikattha kar liya, puri life nu experience kitte bina is duniya to ja reha hai. Jada banda ne paisa save kita, spend, invest kita aur spend bhi kita, oh da experience better hai pehle do naalo, lekin oh bhi complete experience leke nahi ja reha as a human being. Jada banda paisa save kar reha hai, invest kar reha hai, spend kar reha hai aur give away kar reha hai, ਉਹ ਬੰਦਾ ਇੱਕ ਕੰਪਲੀਟ ਐਕਸਪੀਰੀਅੰਸ ਲੈ ਕੇ ਜਾ ਰਿਹਾ ਹਿਊਮਨ ਬੀਂਗ। ਅੱਜ ਲਈ ਸਿਰਫ ਇੰਨਾ ਹੀ ਯੁਧਵੀਰ ਜੀ, ਥੈਂਕ ਯੂ ਵੈਰੀ ਮਚ ਫੋਰ ਯੋਰ ਟਾਈਮ।
ਐਜ਼ ਆਲਵੇਜ਼ ਸਰ, ਪਲੇਅਰ ਲਿਸਨਿੰਗ ਟੂ ਯੂ। ਅੱਜ ਦੀਆਂ ਜਿਹੜੀਆਂ ਮੈਂ ਸ਼ੇਅਰ ਕੀਤੀਆਂ ਨੇ ਬੜੀਆਂ ਡਿਫਰੈਂਟ ਨੇ, ਔਰ ਕਈ ਵਾਰ ਅਸੀਂ ਨਾ ਚੀਜ਼ਾਂ ਦੇ ਉੱਤੇ ਬਹੁਤ ਘੱਟ ਧਿਆਨ ਦਿੰਦੇ
ਜੀ,
ਬਟ ਐਗਰੀ ਕਿ ਚੀਜ਼ਾਂ ਬਹੁਤ ਸਾਰੀਆਂ ਇੰਪੋਰਟੈਂਟ ਨੇ। ਬਸ ਮੈਂ ਜਾਣ ਤੋਂ ਪਹਿਲਾਂ ਇੱਕ ਵਾਰੀ ਨੰਬਰ ਦੇ ਦੇਵਾਂ, 416-350-55, 416-350-55। ਸਿਰਫ ਸਰ ਜੇ ਇੱਕ ਪੁਆਇੰਟ ਜਿਹੜਾ ਉਹ, ਵੈਸੇ ਬਾਕੀ ਚੀਜ਼ਾਂ ਤੇ ਚਲੋ ਕਈ ਚੀਜ਼ਾਂ ਨਵੀਆਂ ਨੇ, ਕਈ ਚੀਜ਼ਾਂ ਲੋਕੀ ਆਲਰੇਡੀ ਕਰ ਰਹੇ ਹੋਣਗੇ, ਸਿਰਫ ਉਹ ਘਰ ਵਾਲਾ ਪੁਆਇੰਟ, ਨੋ ਡਾਊਟ, ਐਂਡ ਚ ਕਰੋ ਜਾਂ ਕਿਸ ਤਰ੍ਹਾਂ ਕਰੋ, ਉਹ ਵੀ ਤੁਸੀਂ ਦੱਸਿਆ। ਬਟ ਜ਼ਿਆਦਾਤਰ ਲੋਕਾਂ ਦਾ ਇਹ ਮੰਨਣਾ ਹੈ ਕਿ ਘਰ ਦੇ ਵਿੱਚ ਜੇ ਤੁਸੀਂ ਜਿੱਦਾਂ ਕਿਹਾ ਨਾ ਕਿ ਜੇ ਤੁਹਾਡੀ ਕਲੋਜ਼ਟ ਵਧੀਆ ਹੋਏਗੀ, ਜੇ ਤੁਹਾਡੀ ਐਕਸਰਸਾਈਜ਼ ਤੁਸੀਂ ਵਧੀਆ ਕਰ ਰਹੇ ਹੋ, ਫਿਜ਼ੀਕਲੀ ਠੀਕ ਹੈ, ਉਹ ਸਾਰੀਆਂ ਚੀਜ਼ਾਂ ਠੀਕ ਹੈ, ਬਟ ਘਰ ਵੀ ਕਈ ਲੋਕਾਂ ਲਈ ਇੱਕ ਮੋਟੀਵੇਸ਼ਨ ਦੇ ਤੌਰ ਦੇ ਉੱਤੇ ਕੰਮ ਕਰਦਾ ਵੀ ਚਲੋ ਜੀ ਘਰ ਥੋੜਾ ਬੜਾ ਲੈ ਲਿਆ, ਯੂ ਫੀਲ ਗੁੱਡ, ਤੁਸੀਂ ਰਹਿਣਾ ਹੈ। ਜਿੱਦਾਂ ਤੁਸੀਂ ਬੈਡਰੂਮ ਦੇ ਬਾਰੇ ਗੱਲ ਕੀਤੀ ਕਿ ਸਾਰਾ, ਮੈਨੂੰ ਤਾਂ ਤੁਹਾਡੀ ਇੱਕ ਹੀ ਗੱਲ ਸਰ ਮੈਂਟਲ ਨੋਟ ਬਣੇ ਸਾਰੇ ਛਪ ਜਾਂਦੀ, ਉਹ ਤੁਸੀਂ ਕਿਹਾ ਵੀ ਉਹ ਠੀਕ ਹੈ, ਲੇਕਿਨ ਕਈ ਇਹਨਾਂ ਇਹਦੇ ਵਿੱਚ ਕਈ ਲੋਕਾਂ ਲਈ ਘਰ ਵੀ ਬੜਾ ਐਜ਼ ਅ ਮੋਟੀਵੇਸ਼ਨ ਕੰਮ ਕਰਦਾ, ਕਿਉਂਕਿ ਤੁਸੀਂ ਖਾਣਾ ਪੀਣਾ ਸੌਣਾ ਉੱਠਣਾ ਘਰ ਦੇ ਵਿੱਚ ਹੀ, ਔਰ ਹਰੇਕ ਜਿਹੜਾ ਹੁਣ ਤੁਹਾਡੀ ਆਪਣੀ ਕੰਫਰਟ ਤੁਸੀਂ ਕਿਹਾ ਡਾਊਨ ਟਾਊਨ ਚ ਹੈ, ਇਹ ਮੈਟਰ ਨਹੀਂ ਕਰਦਾ ਕਿ ਬੰਦੇ ਨੇ ਇੱਕ ਕਮਰੇ ਦਾ ਲਿਆ ਕਿ 100 ਕਮਰੇ ਦਾ ਘਰ ਲੈ ਲਿਆ, ਬਟ ਘਰ ਵੀ ਇੱਕ ਮੋਟੀਵੇਸ਼ਨਲ ਫੈਕਟਰ ਵੀ ਹੁੰਦਾ। ਦੂਸਰਾ ਮੈਂ ਬਸ ਇੱਕ ਮਿੰਟ ਲਵਾਂਗਾ, ਕਿਉਂਕਿ ਤੁਸੀਂ ਫਾਈਨੈਂਸ਼ੀਅਲ ਪਲੈਨਰ ਵੀ ਹੋ, ਕਈ ਵਾਰੀ ਅਸੀਂ ਇਹ ਲੋਕ ਵੀ ਸੋਚ ਲੈਂਦੇ ਹਾਂ ਕਿ ਦੇਖੋ ਇਸ ਕੰਟਰੀ ਚ ਬਾਕੀ ਸਭ ਤੇ ਤਾਂ ਟੈਕਸ ਚਲਾਏ ਜਾਣਾ ਹੀ ਜਾਣਾ, ਜੇ ਟੈਕਸ ਕਿਤੇ ਨਹੀਂ ਜਾਣਾ ਉਹ ਹੈਗਾ ਜੀ ਆਪਣਾ ਪ੍ਰਾਇਮਰੀ ਰੈਜ਼ੀਡੈਂਸ ਤੇ, ਘਰ ਹਲਕਾ ਜਿਹਾ ਬੰਦਾ ਬੜਾ ਲੈ ਲੈਂਦਾ ਜੇ ਉਹ ਚ ਗਰੋਥ ਹੋ ਜਾਏਗੀ ਤਾਂ ਉਹ ਚ ਟੈਕਸ ਨਹੀਂ ਪਏਗਾ, ਤਾਂ ਇਹਨੂੰ
ਜਿਹੜਾ ਵੈਰੀ ਗੁੱਡ ਪੁਆਇੰਟ ਜੀ, ਬਹੁਤ ਵਧੀਆ ਪੁਆਇੰਟ ਹੈ ਯੁਧਵੀਰ ਜੀ। ਦੇਖੋ ਪਹਿਲੀ ਚੀਜ਼ ਹੈ ਕਿ ਜਿੱਦਾਂ ਤੁਸੀਂ ਕਿਹਾ ਕਿ ਕਿਸੇ ਲਈ ਘਰ ਦੀ ਮੋਟੀਵੇਸ਼ਨ ਹੋ ਸਕਦੀ ਹੈ, ਬਿਲਕੁਲ ਹੈ, ਘਰ ਦੀ ਹੋ ਸਕਦੀ, ਗੱਡੀ ਦੀ ਹੋ ਸਕਦੀ, ਅਲੱਗ ਅਲੱਗ ਮੋਟੀਵੇਸ਼ਨ ਹੁੰਦੀਆਂ ਔਰ ਉਹ ਚ ਬਿਲਕੁਲ ਗਲਤ ਨਹੀਂ ਹੈ। ਲੇਕਿਨ ਵੰਸ ਅਗੇਨ ਜੇ ਮੈਂ ਓਪੀਨੀਅਨ ਦਾ, ਉਹ ਟਰੂ ਮੋਟੀਵੇਸ਼ਨ ਨਹੀਂ ਹੈ ਲਾਈਫ ਚ ਆਪਣੇ, ਜਿਹੜਾ ਵੀ ਤੁਸੀਂ ਪ੍ਰੋਫੈਸ਼ਨ ਚ ਹੋ ਜਾਂ ਜਿਸ ਵੀ ਬਿਜ਼ਨਸ ਦੇ ਵਿੱਚ ਹੈਗੇ ਹੋ ਜਾਂ ਜੋ ਵੀ ਤੁਸੀਂ ਜੋਬ ਕਰ ਰਹੇ ਹੋ, ਮੋਟੀਵੇਸ਼ਨ ਜੇ ਤਾਂ ਗਰੋਥ ਜੇ ਤਾਂ ਸੈਲ ਕਰਨੀ ਹੈ ਲਾਈਫ ਦੇ ਵਿੱਚ ਫਿਰ ਐਟ ਰੀਜ਼ਨ ਬਹੁਤ ਛੋਟਾ ਰਹਿ ਗਿਆ ਭਾਵੇਂ ਘਰ 10 ਮਿਲੀਅਨ ਡਾਲਰ ਦਾ ਕਿਉਂ ਨਾ ਹੋਏ ਦੈਨ ਇਟਸ ਅ ਟੂ ਸਮਾਲ ਆਫ ਅ ਗੋਲ ਔਰ ਰੋਂਗ ਮੋਟੀਵੇਸ਼ਨ ਹੈ ਕਿਉਂਕਿ ਜੇ ਏਡੀ ਵੱਡੀ ਮੋਟੀਵੇਸ਼ਨ ਔਰ ਜਿਸ ਦਿਨ ਉਹ ਕੰਪਲੀਟ ਹੋ ਗਈ ਨਾ ਤੁਸੀਂ ਦੇਖਣਾ ਉਹ ਬੰਦਾ ਬਿਲਕੁਲ ਕਾਇੰਡ ਆਫ ਡਿਪਰੈਸ਼ਨ ਵਿੱਚ ਚਲਾ ਜਾਏਗਾ ਕਿਉਂਕਿ 20 ਸਾਲਾਂ ਤੋਂ ਗੋਲ ਸੀਗਾ ਘਰ 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 ਉਸ ਤੋਂ ਬਾਅਦ ਪਤਾ ਲੱਗਿਆ ਯਾਰ ਇਹ ਤਾਂ ਟੈਂਪਰੇਰੀ ਗੋਲ ਹੈ ਹਲੇ ਤੇ 40 ਸਾਲ ਹੋਰ ਜੀ ਨਾ ਹੁਣ ਕੀ ਕਰੀਏ ਇਸ ਕਰਕੇ ਪਲੈਟੋਜ ਆਉਂਦੇ ਨੇ ਲਾਈਫ ਦੇ ਵਿੱਚ ਇਸ ਕਰਕੇ ਲਾਈਫ ਸਟੈਗਨੈਂਟ ਹੋਣੀ ਸ਼ੁਰੂ ਹੋ ਜਾਏਗੀ ਉਹਦੇ ਬਾਅਦ ਚੋਂ ਕਰ ਹੋਏ ਗੱਲ ਆਉਂਦੀ ਹੈ ਹੋਣੀ ਚਾਹੀਦੀਆਂ ਛੋਟੀਆਂ ਛੋਟੀਆਂ ਲੇਕਿਨ ਇਸ ਤੋਂ ਵੱਡੀ ਹੋਰ ਮੋਟੀਵੇਸ਼ਨ ਚਾਹੀਦੀ ਹੈ ਫਿਰ ਘਰ ਦੀ ਗੱਡੀ ਦੀ ਮਟੀਰੀਅਲਿਸਟਿਕ ਚੀਜ਼ਾਂ ਦੀ ਮੋਟੀਵੇਸ਼ਨ ਹੈ ਦੇਰ ਇਜ਼ ਨਥਿੰਗ ਰੋਂਗ ਹਰ ਬੰਦੇ ਨੂੰ ਹੁੰਦੀ ਹੈ ਨੋ ਪ੍ਰੋਬਲਮ ਲੇਕਿਨ ਮੇਕ ਸ਼ੋਰ ਕਰਨਾ ਕਿ ਉਸ ਤੋਂ ਇੱਕ ਵੱਡੀ ਕੈਸੀ ਮੋਟੀਵੇਸ਼ਨ ਹੋਣੀ ਚਾਹੀਦੀ ਜਿਹੜੀ ਲਾਈਫ ਲੌਂਗ ਹੈਗੀ ਹੈ ਲੇਕਿਨ ਜਿਸ ਦਿਨ ਲੇਕਿਨ ਟ੍ਰਿਕ ਕਹਿੰਦੇ ਚਾਹੇ ਬਾਈ ਜਿਸ ਦਿਨ ਬੰਦੇ ਨੂੰ ਉਹ ਮੋਟੀਵੇਸ਼ਨ ਆ ਜਾਂਦੀ ਹੈ ਬਾਕੀ ਆਟੋਮੈਟਿਕਲੀ ਇਮਟੀਰੀਅਲ ਹੋ ਜਾਂਦੀ ਹੈ Once you have a higher taste in life, the lower taste will leave you anyways. ਉਹ ਛੱਡੀ ਦਿੰਦਾ ਬੰਦਾ ਪਹਿਲੀ ਚੀਜ਼ ਉਹ ਚੀਜ਼ ਨੂੰ ਦੂਜੀ ਚੀਜ਼ ਤੁਸੀਂ ਬੜਾ ਇੰਪੋਰਟੈਂਟ ਗੱਲ ਕੀਤੀ ਸੀਗੀ ਟੈਕਸ ਨੂੰ ਲੈ ਕੇ ਯੈਸ ਕੀ ਯਾਰ ਬੰਦਾ ਕਹਿੰਦਾ ਕਿ ਯਾਰ ਅੱਜ ਇਹ ਟੈਕਸ ਫ੍ਰੀ ਹੈਗਾ ਟੈਕਸ ਫ੍ਰੀ ਤਾਂ ਤਦ ਹੈਗਾ ਜੇ ਇਹਨੂੰ ਕਦੀ ਵੇਚੋਗੇ ਤੁਸੀਂ ਤਾਂ 90 ਸਾਲ ਤੱਕ ਰਹਿਣੇ ਹੀ ਰਹਿਣੇ ਇਸ ਘਰ ਦੇ ਵਿੱਚ ਪਹਿਲੀ ਗੱਲ ਤੁਹਾਨੂੰ ਕੀ ਬੈਨੀਫਿਟ ਹੋਇਆ ਟੈਕਸ ਫ੍ਰੀ ਦਾ ਮਤਲਬ ਕਿ ਜੇ ਤੁਸੀਂ ਕਰ ਲਿੱਤਾ ਸੀਗਾ 2-3-4 ਮਿਲੀਅਨ ਦਾ ਕੱਲ ਨੂੰ 10 ਮਿਲੀਅਨ ਵੀ ਹੋ ਜਾਏ ਤੁਸੀਂ ਤਾਂ ਰਹਿ ਰਹੇ ਹੋ ਪਹਿਲੀ ਚੀਜ਼ ਉਹ ਕਿ ਤੁਹਾਡੇ ਲਈ ਤਾਂ ਕੋਈ ਟੈਕਸ ਫ੍ਰੀ ਹੈਗਾ ਹੀ ਨਹੀਂ ਹੈ ਅੱਛਾ ਅੱਗੇ ਬੱਚਿਆਂ ਨੂੰ ਵੀ ਟੈਕਸ ਫ੍ਰੀ ਟ੍ਰਾਂਸਫਰ ਹੋ ਜਾਏਗਾ ਠੀਕ ਹੈ ਦੈਟ ਇਜ਼ ਓਕੇ ਉਹ ਵੀ ਡਿਪੈਂਡ ਕਰਦਾ ਹੈਗਾ ਕਿ ਬੱਚਿਆਂ ਦਾ ਪ੍ਰਿੰਸੀਪਲ ਹੋਮ ਹੈਗਾ ਕਿ ਨਹੀਂ ਹੈਗਾ ਦੂਸਰੀ ਚੀਜ਼ ਜੇ ਮੇਰਾ ਬਜਟ ਮਿਲੀਅਨ ਦਾ ਹੈ ਲੇਕਿਨ ਮੈਂ ਜੇ ਇਹ ਸੋਚ ਕੇ ਲੈ ਲਾਂਗੀ ਸਾਰਾ ਪੈਸਾ ਘਰ ਚ ਇਨਵੈਸਟ ਕਰ ਦੇਣਾ 2-3-4 ਮਿਲੀਅਨ ਡਾਲਰ ਘੱਟ ਤੋਂ ਘੱਟ ਟੈਕਸ ਫ੍ਰੀ ਹੋ ਜਾਏਗਾ ਇੰਨਾ ਪੈਸਾ ਤਾਂ ਟੈਕਸ ਚ ਨਹੀਂ ਸੀ ਬੰਨਾ ਜਿੰਨਾ ਤੁਸੀਂ ਉਹਦੀ ਇੰਟਰਸਟ ਕੋਸਟ ਕੈਰਿੰਗ ਕੋਸਟ ਔਰ ਉਹਦੇ ਲਈ ਜਿਹੜਾ ਲਾਈਫ ਦਾ ਸਟ੍ਰੈਸ ਲਿੱਤਾ ਉਹਦੇ ਵਿੱਚ ਜਦੋਂ ਇੰਟਰਸਟ ਰੇਟ ਵੱਧ ਗਏ ਜਿੰਨਾ ਵੀ ਮੈਂਟਲ ਸਟ੍ਰੈਸ ਲਿੱਤਾ ਉਹਦੀ ਕੋਸਟ ਮੱਚ ਹਾਇਰ ਹੈ ਹਾਂ ਉਹਨੂੰ ਮੈਥਮੈਟਿਕਲੀ ਕੈਲਕੂਲੇਟ ਕਰਕੇ ਸ਼ਾਇਦ ਡਿਫੀਕਲਟ ਹੋਗਾ ਕਿ ਦੇਖੋ ਜੀ ਟੈਕਸ ਤਾਂ ਬੰਨਾ ਸੀਗਾ 3 ਲੱਖ ਡਾਲਰ ਦਾ ਲੇਕਿਨ ਜਿਹੜਾ ਸਟ੍ਰੈਸ ਲਿੱਤਾ ਹੈ ਤਾਂ ਲਾਈਫ ਟਾਈਮ ਦਾ ਸ਼ਾਇਦ ਤੁਹਾਨੂੰ ਕੋਸਟ ਕਰ ਗਿਆ ਇਸ ਕਰਕੇ ਉਹ ਬੜਾ ਡਿਫੀਕਲਟ ਹੋਏਗਾ ਐਪਲ ਟੂ ਐਪਲ ਕੰਪੇਅਰ ਕਰਨਾ ਇਮੋਸ਼ਨ ਨੂੰ ਮੈਥਮੈਟਿਕਸ ਦੇ ਨਾਲ ਲੇਕਿਨ ਵੰਸ ਅਗੇਨ ਜਿੰਨੀਆਂ ਵੀ ਚੀਜ਼ਾਂ ਮੈਂ ਕਹੀਆਂ ਮੈਂ ਇੱਕ ਬਾਰ ਬਾਰ ਅੱਜ ਕੀ ਰਿਪੀਟ ਕਰਦਾ ਰਿਹਾ ਕਿ ਫਾਈਨੈਂਸ਼ੀਅਲ ਫਰੀਡਮ ਅਚੀਵ ਹੋਣ ਦੇ ਬਾਅਦ ਚੋਂ ਇਹ ਓਪੀਨੀਅਨ ਹੈ ਕੋਈ ਰੂਲ ਨਹੀਂ ਹੈ ਫਾਈਨੈਂਸ਼ੀਅਲ ਪਲਾਨਿੰਗ ਦਾ ਕਿ ਉਹ ਹੋਏਗਾ ਫੇਰ ਹੀ ਉਹ ਕਰਨਾ ਇਸ ਕਰਕੇ ਮੈਂ ਬਾਰ ਬਾਰ ਕਹਿ ਰਿਹਾ ਸੀ ਕਿ ਇਹਨੂੰ ਪਹਿਲੇ ਵੀ ਕਰਨਾ ਚਾਹੀਦਾ ਔਰ ਪਹਿਲੇ ਹੀ ਕਰਨਾ ਚਾਹੀਦਾ ਲੇਕਿਨ ਉਹ ਬੜਾ ਸੋਚ ਸਮਝ ਕੇ ਡਿਸੀਜਨ ਹੋਣਾ ਚਾਹੀਦਾ ਲੇਕਿਨ ਓਵਰ ਨਹੀਂ ਜਾਣਾ ਕਿਸੇ ਚੀਜ਼ਾਂ ਤੇ ਲੇਕਿਨ ਜਿਸ ਦਿਨ ਤੁਸੀਂ ਛੋਟੇ ਅਗੇਨ ਮੇਰਾ ਪਰਸਨਲ ਐਕਸਪੀਰੀਅੰਸ ਹੈ ਉਹਦੇ ਬੇਸ ਤੇ ਮੈਂ ਕਨਵਿੰਸਡ ਹਾਂ ਕਿ ਜਦੋਂ ਛੋਟੀਆਂ ਛੋਟੀਆਂ ਚੀਜ਼ਾਂ ਤੁਸੀਂ ਆਪਣੀਆਂ ਟੇਕ ਕੇਅਰ ਕਰੋਗੇ ਨਾ ਜਿਹੜੀਆਂ ਵੀ ਮੈਂ ਐਗਜ਼ਾਮਪਲ ਲਿੱਤੀਆਂ ਬੇਸਿਕਲੀ ਸਕਿਨ ਦੀਆਂ ਹੋ ਗਈਆਂ ਤੁਹਾਡਾ ਫੇਸ ਕਲੀਅਰ ਹੋਣਾ ਚਾਹੀਦਾ ਅੱਛਾ ਹੁਣ ਜੇ ਤੁਹਾਨੂੰ ਵਿਨੇਅਰ ਲਗਾਉਣ ਦੀ ਲੋੜ ਪੈ ਰਹੀ ਹੈ ਸ਼ੁਰੂ ਤੋਂ ਟੂਥ ਦੀ ਨਹੀਂ ਕੇਅਰ ਕੀਤੀ ਨਾ ਹੁਣ ਮੈਂ ਸ਼ੁਰੂ ਤੋਂ ਟੇਕ ਕੇਅਰ ਕੀਤੀ ਹੈ ਤੇ ਮੈਨੂੰ ਅੱਜ ਉੱਥੇ ਪੈਸੇ ਸਪੈਂਡ ਕਰਨ ਦੀ ਲੋੜ ਨਹੀਂ ਲੇਕਿਨ ਤੁਸੀਂ ਨਹੀਂ ਟੇਕ ਕੇਅਰ ਕਰ ਪਾਏ ਕਿਉਂਕਿ ਪੈਸੇ ਦੇ ਪਿੱਛੇ ਦੌੜ ਰਹੇ ਸੀਗੇ ਅੱਜ ਪੈਸਾ ਆ ਗਿਆ ਹੁਣ ਉਹਦੀ ਟੇਕ ਕੇਅਰ ਕਰ ਲਓ ਐਟਲੀਸਟ ਸੋ ਗੱਲ ਹੋਈ ਹੈ ਘੁੰਮ ਫਿਰਾ ਕੇ ਘੁੰਮ ਫਿਰ ਕੇ ਆਉਣਾ ਉੱਥੇ ਹੀ ਹੈ ਕਿ ਆਪਣੇ ਆਪ ਨੂੰ ਇੰਪਰੂਵ ਕਰ ਲਓ ਪਹਿਲੇ ਕਰਨਾ ਕਿ ਬਾਅਦ ਚੋਂ ਕਰਨਾ ਜੇ ਤੁਸੀਂ ਸਕਿਨ ਦੀ ਸ਼ੁਰੂ ਤੋਂ ਟੇਕ ਕੇਅਰ ਕਰੋਗੇ ਮੈਂ 20 ਚ ਸੀਗਾ ਸਟਾਰਟਿਡ ਟੇਕਿੰਗ ਕੇਅਰ ਅੱਜ ਮੇਰੀ ਅੱਜ ਮਿਡ 40 ਚ ਵੀ 45-46 ਦੀ ਏਜ ਤੇ ਵੀ ਯੂ ਕੈਨਟ ਫਾਈਂਡ ਅ ਸਿੰਗਲ ਰਿੰਕਲ ਐਨੀ ਕਿ ਮੈਂ ਟ੍ਰੀਟਮੈਂਟ ਕਰਾ ਰਿਹਾ ਮੇਰੇ ਕੋਲ ਫਾਈਨੈਂਸ਼ੀਅਲ ਫਰੀਡਮ ਹੈ ਮੈਂ ਟ੍ਰੀਟਮੈਂਟ ਕਰਾਵਾਂ ਨਹੀਂ ਸ਼ੁਰੂ ਤੋਂ ਨਰਿਸ਼ਮੈਂਟ 20-22 ਸਾਲ ਦਾ ਪ੍ਰੋਸੈਸ ਹੈ ਮੇਰੇ ਉਹਦੇ ਪਿੱਛੇ ਕਿ ਜਦੋਂ ਮੈਂ 50 ਸਾਲ ਦਾ ਵਾਂ 60 ਸਾਲ ਦਾ ਵਾਂ 70 ਸਾਲ ਦਾ ਵਾਂ ਉਹ ਯੂਥਫੁਲਨੈਸ ਰਹੇ ਉਹਦੇ ਲਈ ਡਾਇਟ ਕੀ ਖਾਣੀ ਚਾਹੀਦੀ ਹੈ ਸਕਿਨ ਨੂੰ ਕਿਹੜਾ ਫੂਡ ਦੇਣਾ ਕਿਹੜਾ ਕਰਨਾ ਉਹਦੀ ਮੈਨੂੰ ਜਿੰਨੀ ਤੁਹਾਨੂੰ ਲੱਗਦਾ ਮੈਨੂੰ ਥੋੜੀ ਬਹੁਤ ਫਾਈਨੈਂਸ ਦੀ ਨੌਲੇਜ ਆਉਣੀ ਉਸ ਏਰੀਆ ਦੀ ਵੀ ਹੋਏਗੀ ਸਕਿਨ ਦੀ ਵੀ ਹੋਏਗੀ ਜੇ ਤੁਸੀਂ ਮੈਨੂੰ ਹੈਲਥ ਦੀ ਜਿਮ ਦੀ ਗੱਲ ਕਰੋਗੇ ਤੇ ਉਹਦੀ ਵੀ ਉਸ ਲੈਵਲ ਤੇ ਹੋਏਗੀ ਕਿਉਂਕਿ ਇਕੁਅਲੀ ਜਾਣਾ ਹੈਗਾ ਕਿਸੇ ਵੀ ਏਰੀਆ ਨੂੰ ਘਰ ਵੀ ਕਿਉਂ ਨਾ ਹੋਏ ਗੱਡੀ ਵੀ ਕਿਉਂ ਨਾ ਹੋਏ ਉਹਨਾਂ ਨੂੰ ਪਿੱਛੇ ਨਹੀਂ ਛੱਡਣਾ ਮੈਂ ਆਪਣੇ ਮੇਰੇ ਲਈ ਵੀ ਗੱਡੀ ਬੜੀ ਇੰਪੋਰਟੈਂਟ ਹੈ ਔਰ ਘਰ ਬੜਾ ਇੰਪੋਰਟੈਂਟ ਹੈ ਕੱਪੜੇ ਵੀ ਬੜੇ ਇੰਪੋਰਟੈਂਟ ਹੈ ਹੈਲਥ ਵੀ ਲੇਕਿਨ ਮੈਂ ਪਰਸਨਲੀ ਹਰ ਚੀਜ਼ ਨੂੰ ਇਕੁਅਲ ਵੈਲਿਊ ਦਿੱਤੀ ਹੈ ਮੇਰਾ ਜਿਹੜਾ ਰਹਿਣ ਦਾ ਤਰੀਕਾ ਹੈਗਾ ਮੇਰਾ ਗੱਡੀਆਂ ਦਾ ਹੋਏ ਮੇਰਾ ਸਕਿਨ ਦਾ ਹੋਏ ਹੈਲਥ ਦਾ ਹੋਏ ਸਰਕਲ ਦਾ ਹੋਏ ਜਾਂ ਫਾਈਨੈਂਸ ਹੋਏ ਆਮ ਐਟ ਦਾ ਸੇਮ ਲੈਵਲ ਇਨ ਐਵਰੀ ਏਰੀਆ ਆਫ ਲਾਈਫ ਇੱਕ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਸੌਰਵ ਤੂੰ ਫਾਈਨੈਂਸ਼ਲੀ ਬੈਟਰ ਕਰ ਗਿਆ ਲੇਕਿਨ ਦੇਖਣਾ ਹੈਲਥ ਚ ਰਹਿ ਗਿਆ ਨਾ ਪਿੱਛੇ ਪਿੰਨ ਪੁਆਇੰਟ ਨਹੀਂ ਕੋਈ ਕਰ ਪਾਏਗਾ ਮੈਨੂੰ ਜਿੰਨਾ ਮਰਜ਼ੀ ਡਿਗ ਡੀਪ ਕਰ ਲੈ ਉਹ ਕਿਉਂ ਸ਼ੁਰੂ ਚੋਂ ਇੱਕ ਬੈਲੈਂਸਡ ਅਪਰੋਚ ਕਿ ਜਦੋਂ ਗਰੋ ਕਰਨਾ ਤੇ ਸਾਰੇ ਏਰੀਆ ਚ ਇਕੁਅਲੀ ਗਰੋ ਕਰਨਾ ਇੱਕ ਏਰੀਆ ਦੇ ਵਿੱਚ ਐਕਸੈਲ ਕਰਨਾ ਗਲਤ ਨਹੀਂ ਹੈ ਵੰਸ ਅਗੇਨ ਅਸੀਂ ਇੱਥੇ ਆਪਣੇ ਸਿਰਫ ਓਪੀਨੀਅਨਸ ਦੀ ਗੱਲ ਕਰਦੇ ਹਾਂ ਇਹ ਕੋਈ ਸੁਜੈਸ਼ਨ ਨਹੀਂ ਹੈ ਹਾਂ ਜਦੋਂ ਮੈਂ ਕਿਸੇ ਦਾ 1-to-1 ਇਨ ਪਰਸਨ ਮਿਲਾਂਗਾ ਜੇ ਮੇਰਾ ਪ੍ਰੋਫੈਸ਼ਨ ਹੈ ਤਾਂ ਪ੍ਰੋਫੈਸ਼ਨ ਵੀ ਉਸ ਲੈਵਲ ਤੇ ਹੋਏਗਾ ਜਿੰਨੇ ਵੀ ਅਸੀਂ ਯੁਧਵੀਰ ਜੀ ਟਾਕ ਸ਼ੋ ਕੀਤੇ ਹੈ ਦਿਸ ਡਜ਼ਨਟ ਇਵਨ ਗਿਵ ਅ ਗਲਿੰਪਸ ਆਫ ਮਾਈ ਪ੍ਰੋਫੈਸ਼ਨ ਕਿ ਹਾਊ ਡੂ ਆਈ ਡੂ ਇਨ ਮਾਈ ਪ੍ਰੋਫੈਸ਼ਨ ਐਂਡ ਵਟ ਡੂ ਆਈ ਡੂ ਇਨ ਮਾਈ ਪ੍ਰੋਫੈਸ਼ਨ ਐਜ਼ ਅ ਫਾਈਨੈਂਸ਼ੀਅਲ ਐਡਵਾਈਜ਼ਰ ਐਜ਼ ਅ ਬ੍ਰੋਕਰ ਉਹ ਤਾਂ ਲੈਵਲ ਹੀ ਡਿਫਰੈਂਟ ਹੈ ਉਹ ਪੋਸੀਬਲ ਵੀ ਨਹੀਂ ਹੈ ਰੇਡੀਓ ਤੇ ਉਹ ਤਾਂ 1-to-1 ਹੈ ਵੰਸ ਆਈ ਮੀਟ ਸਮਵਨ ਉਹ ਜੋ ਕਿ ਕੰਡੀਸ਼ਨਲ ਨਹੀਂ ਹੈ, ਗਾਰੰਟੀਡ ਕਿ ਮੈਂ ਸਮਝ ਆਵਾਂਗਾ ਪਰਸਨ ਦਾ ਪੂਰਾ ਫਾਈਨੈਂਸ਼ੀਅਲ ਐਸਪੈਕਟ। ਔਰ ਜੇ ਮੈਂ ਸਮਝ ਗਿਆ ਤੇ ਇਹ ਵੀ ਮੈਂ ਸ਼ੋਰ ਕਰ ਦੇਣਾ ਕਿ ਉਸ ਪਰਸਨ ਦੀ ਲਾਈਫ ਦਾ ਜਿਹੜਾ ਫਾਈਨੈਂਸ਼ੀਅਲ ਐਸਪੈਕਟ ਹੈਗਾ ਉਸ ਤੋਂ ਜ਼ਿਆਦਾ ਬੈਟਰ ਤਰੀਕੇ ਨਾਲ ਸਮਝ ਆਊਂਗਾ, ਬਿਕਾਜ਼ ਮੈਂ ਵੈਰੀ ਡਿਟੇਲਡ ਪਰਸਨ ਹਾਂ ਨਾ। ਜਦੋਂ ਮੈਂ ਕਿਸੇ ਨੂੰ ਅਟੈਂਸ਼ਨ ਪੇ ਕਰਨੀ ਹੈ ਤਾਂ ਆਮ ਕਹਿੰਦਾ ਗਿਵ ਦਾ ਕਾਇੰਡ ਆਫ ਅਟੈਂਸ਼ਨ ਜਿਹੜੀ ਮੈਂ ਲਾਈਫ ਕਿਸੇ ਨੂੰ ਨਹੀਂ ਦਿੱਤੀ ਜਦੋਂ ਮੈਂ ਕਿਸੇ ਦੇ ਸਾਹਮਣੇ ਹੈਗਾ। ਜੇ ਮੈਂ ਟਾਕ ਸ਼ੋ ਕਿਸੇ ਦਾ ਸੁਣ ਰਿਹਾ, ਮੈਂ ਇੱਦਾਂ ਸੁਣਨਾ ਕਿ ਮੈਂ ਦੁਨੀਆਂ 'ਚ ਹੋਰ ਕੋਈ ਇਨਸਾਨ ਹੀ ਨਹੀਂ ਹੈ, ਸਿਰਫ ਟਾਕ ਸ਼ੋ ਹੀ ਚੱਲ ਰਿਹਾ ਇਸ ਟਾਈਮ, ਹੋਰ ਕੁਛ ਨਹੀਂ ਹੈਗਾ। ਉਹ ਇੰਟੈਂਸ ਲੈਵਲ ਚਾਹੀਦੇ ਆ ਸੁਣਨ ਲਈ, ਬੋਲਣ ਲਈ, ਕਰਨ ਲਈ, ਹਰ ਚੀਜ਼ ਲਈ। ਹੁਣ ਉਦੋਂ ਉਹ ਪਰਸਨ ਦਾ ਫਾਈਨਾਂਸ ਅੰਡਰਸਟੈਂਡ ਕਰਕੇ ਜੋ ਵੀ ਮੈਂ ਰਿਕਮੈਂਡ ਕਰਾਂਗਾ ਜਾਂ ਸੁਜੈਸਟ ਕਰਾਂਗਾ ਜਾਂ ਸ਼ੇਅਰ ਕਰਾਂਗਾ, ਮੇਰੇ ਪਰਸਨਲ ਥੋਟ ਦੇ ਸਾਹਮਣੇ ਇਟ ਇਜ਼ ਵੈਰੀ ਵੈਲਿਊਬਲ। ਆਈ ਨੋ ਇਟ ਸਾਊਂਡ ਵੈਰੀ ਸਟ੍ਰੇਂਜ ਟੂ ਸੇ ਯੋਰਸੈਲਫ ਕਿ ਵਟ ਯੂ ਹੈਵ ਇਜ਼ ਵੈਰੀ ਵੈਲਿਊਬਲ, ਕਿਉਂਕਿ ਜੇ ਮੈਂ ਕੱਪੜੇ ਵੀ ਪਾਇਆ ਤੁਸੀਂ ਕਹੋਗੇ ਸੌਰ ਬੜੇ ਵੈਲਿਊਬਲ ਲੱਗ ਰਿਹਾ, ਮੈਂ ਖੁਦ ਬੋਲਾਂਗਾ ਇਟ ਡਜ਼ਨ ਸੋਸਾਇਟੀ ਚ, ਹਾਲਾਂਕਿ ਦੇਰ ਇਜ਼ ਨਥਿੰਗ ਰੋਂਗ ਵਿਦ ਇਟ। ਮੇਰਾ ਪਰਸਨਲ ਥੋਟ ਕਹਿੰਦਾ ਇਫ ਯੂ ਆਰ ਨੋਟ ਕਮਿਟਿੰਗ ਅ ਕ੍ਰਾਈਮ, ਇਫ ਇਸ ਇਜ਼ ਅ ਟਰੁੱਥ, ਸੇ ਇਟ ਅਪਫਰੰਟ, ਸੇ ਇਟ ਲਾਊਡ, ਇਟ ਡਜ਼ ਨੋਟ ਰੀਅਲੀ ਮੈਟਰ, ਕਿਉਂਕਿ ਕੁਝ ਗਲਤ ਤਾਂ ਹੈ ਹੀ ਨਹੀਂ। ਸੋ ਮੈਂ ਆਪਣੇ ਪ੍ਰੋਫੈਸ਼ਨ ਚ ਵੀ ਉਨਾ ਐਕਸੈਲ ਕੀਤਾ ਹੋਇਆ ਜਿੰਨਾ ਮੈਂ ਹੈਲਥ ਚ ਕੀਤਾ ਹੋਇਆ। ਜੇ ਮੈਂ ਕੋਈ ਐਡਵਾਈਸ ਦੇ ਰਿਹਾ, ਜਿਵੇਂ ਉਹਨੇ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦਿੰਦਾ, ਜੇ ਮੈਂ ਗੱਲਾਂ ਗੱਲਾਂ ਚ ਵੀ ਛੋਟੀ ਚੀਜ਼ ਬੋਲਤੀ ਨਾ ਕਿ ਅੱਛਾ ਜੇ ਤੁਸੀਂ ਜਿਮ ਜਾਂਦੇ ਹੋ, ਐਕਸਰਸਾਈਜ਼ ਕਰਦੇ ਹੋ, 700 ਪਾਉਂਡ ਵੇਟ ਲਿਫਟ ਕਰ ਰਹੇ ਹੋ, ਉਹ ਮੈਂ ਖੁਦ ਕਰ ਰਿਹਾ। ਕੱਲ ਮੈਂ 700 ਪਾਉਂਡ ਕੀਤਾ, ਉਹ ਮੇਰੇ ਟਾਕ ਸ਼ੋ ਚ ਆਟੋਮੈਟਿਕਲੀ ਆ ਗਿਆ। ਉਹ ਤਾਂ ਮੈਂ ਚਲੋ ਮੈਨੂੰ ਡਿਸਕਲੋਜ਼ ਨਹੀਂ ਕਰਨਾ ਚਾਹੀਦਾ, ਬੜੀਆਂ ਸਾਰੀਆਂ ਚੀਜ਼ਾਂ ਪਰਸਨਲੀ ਅਪਲਾਈ ਕਰਨ ਦੇ ਬਾਅਦ ਚੋ ਬੋਲ ਰਿਹਾ। ਹੁਣ ਕੋਈ ਕਹੇਗਾ ਯਾਰ ਤੁਸੀਂ ਬੋਲ ਤਾਂ ਦਿੱਤਾ 700 ਪਾਉਂਡ ਕੋਈ ਮਜ਼ਾਕ ਹੈ, ਵੀ 10 ਪਾਉਂਡ ਤੋਂ ਹੀ ਸ਼ੁਰੂ, ਇਸ ਕਰਕੇ ਮੈਂ ਵਿੱਚ ਕੀ ਬੋਲਿਆ ਕਿ ਤੁਸੀਂ 10 ਪਾਉਂਡ ਤੋਂ ਹੀ ਸ਼ੁਰੂ ਹੋਣਾ। ਉਹ ਤਾਂ ਹੌਲੀ ਹੌਲੀ ਬੰਦਾ ਪਹੁੰਚੇਗਾ ਨਾ, ਇੱਕ ਦਿਨ ਚ 700-800 ਪਾਉਂਡ ਤੁਸੀਂ ਕਿੱਦਾਂ ਲਿਫਟ ਕਰ ਲੋਗੇ? ਇਹ ਐਨ ਕਿ ਇੱਕ ਵਾਰ ਲਿਫਟ ਕਰਨਾ, ਪ੍ਰੋਪਰ ਫੁੱਲ ਐਕਸਰਸਾਈਜ਼ ਕਰ ਰਹੇ ਹੋ ਤੁਸੀਂ, ਜਿਹਨੂੰ ਪੂਰਾ 40 ਸੈਕਿੰਡ ਲੱਗਣਗੇ ਲਿਫਟਿੰਗ ਕਰਨ ਲਈ, ਡ੍ਰੌਪ ਕਰਨ ਲਈ, ਲਿਫਟ ਕਰਨ ਲਈ, ਡ੍ਰੌਪ ਕਰਨ ਲਈ। ਸੋ ਲੇਕਿਨ ਉਹਦੇ ਪਿੱਛੇ ਦੀ ਪ੍ਰੈਕਟਿਸ ਹੋਏਗੀ ਨਾ 20-25-30 ਸਾਲ ਦੀ। ਇਸ ਤਰ੍ਹਾਂ ਘਰ ਨੂੰ ਲੈ ਕੇ ਵੀ, ਟੈਕਸੇਸ਼ਨ ਨੂੰ ਲੈ ਕੇ ਵੀ, ਆਈ ਡੋਂਟ ਥਿੰਕ ਆਈ ਨੋ ਆਲ ਅਬਾਊਟ ਟੈਕਸੇਸ਼ਨ, ਬਟ ਆਈ ਥਿੰਕ ਆਈ ਨੋ ਇਨਫ ਟੂ ਕ੍ਰੀਏਟ ਐਨੀ ਲੈਵਲ ਆਫ ਵੈਲਥ, ਉਨਾ ਪਤਾ। ਆਈ ਐਮ ਨੋਟ ਦਾ ਬੈਸਟ ਪਰਸਨ ਇਨ ਹੈਲਥ ਦਾ, ਲੇਕਿਨ ਪਰਸਨ ਲੈਵਲ ਤੇ ਇੰਨਾ ਹੈਲਥ ਦਾ ਪਤਾ ਕਿ ਆਈ ਕੈਨ ਕ੍ਰੀਏਟ ਦਾ ਬੈਸਟ ਹੈਲਥ ਆਊਟ ਆਫ ਇਟ। ਇਸ ਤਰ੍ਹਾਂ ਫਾਈਨੈਂਸ ਦਾ, ਸੋ ਇਸ ਕਰਕੇ ਜਿਹੜਾ ਤੁਸੀਂ ਚੀਜ਼ ਬੋਲੀ ਕਰਦੇ ਹੋ ਬਿਲਕੁਲ ਸਹੀ ਬੋਲੀ ਹੈ, ਹਰ ਬੰਦੇ ਲਈ ਮੋਟੀਵੇਸ਼ਨ ਨਾਲ ਲੱਗ ਹੈ, ਲੇਕਿਨ ਮੋਟੀਵੇਸ਼ਨ ਨੂੰ ਸਪੈਂਡ ਕਰ ਲੈਣਾ ਚਾਹੀਦਾ। ਮੈਂ ਸਿਰਫ ਇਸ ਪੁਆਇੰਟ ਨਾਲ ਬੋਲਦਾ, ਜਦੋਂ ਮੈਂ ਇੰਨੇ ਲੋਕਾਂ ਨੂੰ ਮਿਲਦਾ, ਉਹਨੇ ਗੱਡੀ ਤਾਂ ਬੜੀ ਵਧੀਆ ਲੈ ਲਈ ਹੈ ਕੱਪੜੇ, ਲੇਕਿਨ ਉਹ ਫੇਰ ਵੀ ਉਹਦੀ ਲਾਈਫ ਚ ਵੋਇਡ ਆ ਰਿਹਾ। ਤੇ ਚਲੋ ਮੈਂ ਕਿਹਾ ਚਲੋ ਇੱਕ ਅੱਧਾ ਬੰਦਾ, ਮੈਂ 2 ਨੂੰ ਮਿਲਿਆ, 5 ਨੂੰ ਮਿਲਿਆ, 1000 ਨੂੰ ਮਿਲਣਾ ਸ਼ੁਰੂ ਕੀਤਾ। ਮੈਂ ਦੇਖਿਆ ਯਾਰ ਹਾਂ ਬੰਦੇ ਐਕਸੈਲ ਕਰ ਜਾਂਦੇ ਇੱਕ ਏਰੀਆ, ਲੇਕਿਨ ਦੂਸਰੇ ਏਰੀਆ ਚ ਫੇਰ ਪਰੇਸ਼ਾਨ ਹੋ ਰਹੇ ਨੇ। ਉੱਥੋਂ ਦੀ ਮੇਰਾ ਪਰਸਨਲ ਓਪੀਨੀਅਨ ਆਉਂਦਾ ਕਿ ਨਹੀਂ ਯਾਰ ਪਰੇਸ਼ਾਨ ਹੋਣ ਦੀ ਲੋੜ ਨਹੀਂ, ਹਰ ਏਰੀਆ ਨੂੰ ਕਰ ਜਾਓ, ਇਹ ਸਭ ਫਿਨਿਸ਼ ਹੋ ਜਾਏਗਾ, ਯੂ ਵਿਲ ਹੈਵ ਦਾ ਬੈਸਟ ਐਕਸਪੀਰੀਅੰਸ ਆਫ ਲਾਈਫ। ਹਾਲਾਂਕਿ ਉਹਦੀ ਵੀ ਕੋਈ ਲਿਮਿਟ ਨਹੀਂ ਹੈ, ਯੂ ਕੈਨ ਆਲਵੇਸ ਦ ਬੈਸਟ ਐਕਸਪੀਰੀਅੰਸ ਇਜ਼ ਅਗੇਨ, ਸੁਣ ਕੇ ਸ਼ਾਇਦ ਨਹੀਂ ਬੰਦਾ ਫੀਲ ਕਰਦਾ, ਇਹ ਕਰਨ ਤੇ ਫੀਲ ਹੋਣਾ, ਦ ਸਰਵਿਸ ਟੂ ਦ ਹਿਊਮੈਨਿਟੀ ਇਜ਼ ਦੀ ਬੈਸਟ ਐਕਸਪੀਰੀਅੰਸ। ਕਾਰ, ਗੱਡੀਆਂ, ਕੱਪੜੇ ਸਭ ਭੁੱਲ ਜਾਏਗਾ ਜਿਹੜਾ ਬੰਦਾ ਇਮੋਸ਼ਨਲੀ ਟ੍ਰਿਗਰ ਹੋ ਗਿਆ ਨਾ, ਉਹਨਾਂ ਸੁਣ ਕੇ ਸਾਰਿਆਂ ਨੂੰ ਲੱਗੇਗਾ ਅੱਛੀ ਗੱਲ ਆ, ਹਾਂ ਯਾਰ ਵੈਰੀ ਨਾਈਸ ਹੈ। ਲੇਕਿਨ ਜਿਸ ਬੰਦੇ ਨੇ ਡੀਪਲੀ ਫੀਲ ਕਰ ਲਿਆ ਨਾ, ਉਸ ਪਰਸਨ ਨੂੰ ਪਤਾ ਕਿ ਇੱਕ ਗੱਲ ਦਾ ਮਤਲਬ ਕੀ ਹੈ ਹਰ ਚੀਜ਼, ਸਿਰਫ ਸੋਸਾਇਟੀ ਕਰਕੇ ਨਹੀਂ, ਫੀਲ ਹੋਣਾ। ਜਦੋਂ ਅੰਡਰਸਟੈਂਡਿੰਗ ਆਉਂਦੀ ਹੈ ਉਦੋਂ ਪਤਾ ਲੱਗਦਾ ਕਿ ਯਾਰ ਹੁਣ ਮਤਲਬ ਸਮਝ ਆਇਆ। ਸੁਣ ਕੇ ਹਰ ਚੀਜ਼ ਦਾ ਮਤਲਬ ਸਾਰਿਆਂ ਨੂੰ ਸਮਝ ਆ ਰਿਹਾ, ਲੇਕਿਨ ਜਦੋਂ ਬੰਦਾ ਫੀਲ ਕਰਦਾ ਹਿਊਮੈਨਿਟੀ ਟੂ, ਇਹ ਵੀ ਹੋ ਸਕਦਾ ਮੈਂ ਬਾਇਸਡ ਆ, ਮੈਂ ਥੋੜਾ ਟ੍ਰਿਗਰ ਹੋ ਜਾਣਾ ਜਦੋਂ ਸੋਸਾਇਟੀ ਨਾਲ ਰਿਲੇਟਿਡ, ਜਦੋਂ ਕੋਈ ਪਰਸਨ ਮੇਜਰ ਟ੍ਰਬਲ ਦੇ ਵਿੱਚ ਹੋਏ, ਕੋਈ ਬੱਚੇ ਹੈ, ਦੁਨੀਆਂ ਚ ਕਿੰਨੇ ਬੱਚੇ ਹੈ, 2 ਸਾਲ ਦੇ 3 ਸਾਲ ਦੇ 5 ਸਾਲ ਦੇ, ਨਾ ਉਹਨਾਂ ਚ ਫਿਜ਼ੀਕਲ ਕਪੈਸਿਟੀ ਹੈ ਨਾ ਮੈਂਟਲ ਕਪੈਸਿਟੀ ਹੈਗੀ ਹੈ ਕੁਛ ਡਿਸੀਜਨ ਲੈਣ ਦੀ। ਦੁਨੀਆਂ ਦੇ ਵਿੱਚ ਇੰਡੀਆ ਹੋਏ, ਸਾਊਥ ਅਫਰੀਕਾ ਹੋਏ, ਇਰਾਨ, ਇਰਾਕ, ਉੱਥੇ ਬੱਚੇ ਛੋਟੇ ਪਵਾਂ ਆਰਗੇਨਾਈਜੇਸ਼ਨ ਚ ਰਹਿ ਰਹੇ ਨੇ, ਟੇਕ ਕੇਅਰ ਕਰ ਰਹੇ ਨੇ, ਉੱਥੇ ਜੇ ਬੱਚਾ ਰੋ ਰਿਹਾ ਉਹਨੂੰ ਕੋਈ ਇਸ਼ੂ ਹੈ, ਮੈਨੂੰ ਨਹੀਂ ਲੱਗਦਾ ਉਹ ਪੇਰੈਂਟਸ ਦੀ ਤਰ੍ਹਾਂ ਕੋਈ ਉਹਨਾਂ ਦੀ ਟੇਕ ਕੇਅਰ ਕਰ ਰਿਹਾ ਹੋਏਗਾ। ਮੇਰੀ ਇਮੈਜੀਨੇਸ਼ਨ ਹੈ, ਆਮ ਸ਼ੋਰ ਆਰਗੇਨਾਈਜੇਸ਼ਨ ਡੂ ਵੈਲ, ਕਿੰਨੀ ਪੇਨ ਹੋਏਗੀ ਇੱਕ ਛੋਟੇ ਛੋਟੇ ਬੱਚਿਆਂ ਨੂੰ, ਹਨਾ। ਸਾਡੇ ਬੱਚਾ ਛੋਟਾ ਹੋਏ, ਥੋੜਾ ਜਿਹਾ ਇੱਕ ਵਾਰ ਸਲਿਪ ਹੋ ਜਾਏ ਤੇ ਪੇਰੈਂਟਸ ਦੌੜਦੇ ਹੋਏ ਜਾਂਦੇ ਆ। ਦੁਨੀਆਂ ਚ ਕਿੰਨੇ ਬੱਚੇ ਹੋਣਗੇ, ਕਿੰਨਾ ਸਫ਼ਰ ਕਰ ਰਹੇ ਹੋਣਗੇ, ਨਵੇਂ ਆ ਦੁਨੀਆਂ ਚ ਆਏ ਨੇ, ਦੁਨੀਆਂ ਦਾ ਮਤਲਬ ਹੀ ਨਹੀਂ ਪਤਾ ਉਹਨਾਂ ਨੂੰ। ਐਵੇਂ ਇੱਕ ਐਗਜ਼ਾਮਪਲ ਦੇ ਰਿਹਾ, ਹਰੇਕ ਬੰਦਾ ਆਪਣਾ ਵੀਕ ਪੁਆਇੰਟ ਦੇਖ ਸਕਦਾ ਹੈ ਕਿ ਮੈਨੂੰ ਕਿੱਥੇ ਕਿੱਥੇ ਫੀਲਿੰਗ ਆਉਂਦੀ ਹੈ, ਕਿ ਦੁਨੀਆਂ ਚ ਮੈਂ ਕਿੱਥੇ ਹੈਲਪ ਕਰਨੀ ਹੈ। ਜਦੋਂ ਉਹ ਸਮਝ ਆ ਗਈ, ਉਸ ਪ੍ਰੋਸੈਸ ਦੇ ਸਮਝ ਕਨੈਕਟ ਜੇ ਕਰ ਗਿਆ ਬੰਦਾ, ਫੇਰ ਦੇਖੋ ਤੁਸੀਂ ਬੰਦੇ ਦੀ ਗਰੋਥ ਕਿੱਥੇ ਜਾਂਦੀ ਹੈ, ਬਿਜ਼ਨਸ ਕਿੱਥੇ ਜਾਂਦਾ, ਔਰ ਕਿੰਨਾ ਪੈਸਾ ਇਸ ਬੰਦੇ ਨੂੰ ਫਾਲੋ ਕਰੇਗਾ। ਲੇਕਿਨ ਇਹ ਨੇਚਰ ਰਿਟਰਨ ਨਹੀਂ ਦਿੰਦੀ ਹੈ ਕਿ ਜੇ ਤੁਸੀਂ ਸੋਸਾਇਟੀ ਚ ਕਿਸੇ ਲਈ ਕਰੋਗੇ ਤੁਹਾਡੇ ਕੋਲ ਵੀ ਪੈਸਾ ਆਏਗਾ। ਉਹ ਫਾਰਮੂਲਾ ਰੋਂਗ ਹੈ, ਨਹੀਂ ਰੋਂਗ ਹੈ ਕਿ ਜੇ ਮੈਂ ਕੁਝ ਕਰਾਂਗਾ ਮੈਨੂੰ ਆਏਗਾ। ਜੇ ਤੁਸੀਂ ਇਦਾਂ ਦਾ ਕੰਮ ਕਰਦੇ ਹੋ, ਤੁਹਾਡਾ ਥੋਟ ਪ੍ਰੋਸੈਸ ਇੰਨਾ ਵਾਈਡਰ ਹੋ ਜਾਂਦਾ, ਤੁਹਾਡੀ ਡੈਸਪੀਰੇਸ਼ਨ ਟੂ ਡੂ ਦੈਟ ਥਿੰਗ, ਜਿੱਦਾਂ ਸੀਗਾ ਘਰ ਹੈ, ਡੈਸਪੀਰੇਸ਼ਨ 5 ਮਿਲੀਅਨ ਦਾ ਲੈਣਾ, ਬੰਦਾ ਕਰ ਜਾਏਗਾ। ਲੇਕਿਨ ਘਰ ਦਾ ਗੋਲ ਖਰੀਦ, ਐ ਨੀ ਮੈਂ ਥੱਕ ਗਿਆ ਯਾਰ, ਮੇਰੀ ਤਾਂ ਲੱਤਾਂ ਚ ਦਰਦ ਹੈ, ਜਿਹੜਾ ਬੰਦਾ ਟ੍ਰਿਗਰ ਹੋਏਗਾ 30 40 50 ਸਾਲ ਦਾ ਬੰਦਾ ਕਿੱਦਾਂ ਥੱਕ ਰਿਹਾ ਹੈ, ਕਿੱਦਾਂ ਪੋਸੀਬਲ ਹੈ? ਉਹਨਾਂ ਕੋਲ ਤਾਂ ਮਸਲਸ ਵੀ ਨਹੀਂ ਹੈਗੇ, ਉਹ ਤਾਂ ਵੇਟ ਲਿਫਟਿੰਗ ਵੀ ਨਹੀਂ ਕਰਦੇ, ਇਮੋਸ਼ਨ ਇੰਨਾ ਸਟਰੋਂਗ ਹੈ, ਫਿਜ਼ੀਕਲ ਕਪੈਸਿਟੀ ਦਾ ਕੋਈ ਲੈਣਾ ਦੇਣਾ ਹੀ ਨਹੀਂ, ਇਹ ਮਟੀਰੀਅਲ ਕਰਤੀਆਂ ਉਹ ਚੀਜ਼ਾਂ। ਸੋ ਇਹ ਵੀ ਅੱਛਾ, ਕਾਰ ਗੱਡੀਆਂ ਦੇ ਪਿੱਛੇ ਸੀਗਾ ਕਦੀ, ਮੇਰੇ ਫਾਦਰ ਵੀ ਕਦੀ ਹੋਣਗੇ ਯਾਰ ਆਪਣਾ ਘਰ ਚਾਹੀਦਾ, ਉਹ ਸੀਗੇ ਯਾਰ ਆਪਣਾ ਘਰ ਬਣਾਉਣਾ। ਅੱਜ ਦੀ ਡੇਟ ਚ ਉਹ ਕਹਿੰਦੇ ਸੌਰਵ ਕੀ ਕਰਨਾ ਯਾਰ, ਸਾਈਨ ਕਰੋ ਬਿਲਾ, ਨਾ ਮੈਂ ਸਾਈਨ ਕੀਤੇ ਨਾ ਮੈਂ ਬ੍ਰਦਰ ਨੇ ਨਾ ਸਿਸਟਰ ਨੇ, ਫਾਦਰ ਕਹਿੰਦੇ ਯਾਰ ਤੁਹਾਨੂੰ 10 ਸਾਲ ਹੋ ਗਏ ਕਰਦੇ, ਮੈਂ ਸੋਸਾਇਟੀ ਨੂੰ ਦੇ ਜਾਣਾ ਵਾ ਕਰ ਦਿਓ ਮਟੀਰੀਅਲ, ਕਿਉਂਕਿ ਉਹ ਵੈਲਿਊ ਖਤਮ ਹੋ ਜਾਏਗੀ ਨਾ। ਲੇਕਿਨ ਜਦੋਂ ਘਰ ਬਣਾਇਆ ਹੋਏਗਾ, 20-22 ਸਾਲ ਲਗਾਏ ਸੀਗੇ ਮੇਰੇ ਫਾਦਰ ਨੇ ਘਰ ਨੂੰ ਬਣਾਉਣ ਲਈ, ਕਿਉਂਕਿ ਐਵਰੀਥਿੰਗ ਹੈਜ਼ ਟੂ ਬੀ ਪਰਫੈਕਟ ਉਹਨਾਂ ਦੀ ਨਜ਼ਰਾਂ ਦੇ ਸਾਹਮਣੇ। ਲੇਕਿਨ ਅੱਜ ਕੀ ਹੈ, ਦੇ ਦਿੰਦੇ ਯਾਰ ਸੋਸਾਇਟੀ ਨੂੰ, ਦੇ ਦਿਓ ਗੱਲ ਖਤਮ। ਸੋ ਗੋਲ ਸ਼ੁਡ ਬੀ ਬਿਗਰ, ਪਹਿਲਾ ਪਰਸਨਲ, ਦੂਜਾ ਮਟੀਰੀਅਲਿਸਟਿਕ, ਜਿਹੜਾ ਤੁਹਾਡਾ ਪਰਸਨਲ ਬਾਡੀ ਨਾਲ ਲੈਣਾ ਤੇ ਨਹੀਂ, ਤਾਂ ਬਾਡੀ ਨੂੰ ਲੈ ਕੇ ਆਪਣਾ ਬਾਡੀ ਮੈਂਟਲ ਹੈਲਥ ਨੂੰ ਲੈ ਕੇ ਇੱਕ ਗੋਲ ਬਣਾ ਲਓ, ਦੂਜਾ ਲੈ ਲਓ ਮਟੀਰੀਅਲਿਸਟਿਕ ਚੀਜ਼ਾਂ, ਡਿਫਾਈਨ ਕਰ ਲਓ ਇਸ ਲੈਵਲ ਦੀ ਗੱਡੀ ਚਾਹੀਦੀ ਹੈ, ਇੱਕ ਐਸ ਕਲਾਸ ਮੇ ਬੈਕ ਗੱਡੀ ਤਾਂ ਚਾਹੀਦੀ ਹੈ ਇੱਕ, ਜਾਂ ਮੈਨੂੰ ਜੋ ਵੀ ਤੁਹਾਡੇ ਮਾਡਲ ਹੋਣਗੇ, ਜਾਂ ਕਿਸੇ ਨੂੰ ਫਰਾਰੀ ਚਾਹੀਦੀ ਹੈ, ਇੱਕ ਉਹ ਚਾਹੀਦੀ ਹੈ, ਘਰ ਚਾਹੀਦਾ ਘੱਟ ਤੋਂ ਘੱਟ ਮੈਨੂੰ 4000 ਸਕੁਅਰ ਫੀਟ ਦਾ, ਇੱਕ ਵਾਰ ਉਹ ਗੋਲ ਠੀਕ ਹੈ ਉਹ ਕਰ ਲਓ, ਔਰ ਤੀਜਾ ਸੋਸਾਇਟੀ ਦਾ। ਇਹ ਤਿੰਨ ਗੋਲ ਨੂੰ ਲੇਕਿਨ ਪੈਰਲਲ ਹੀ ਲੈ ਕੇ ਜਾਣਾ, ਐ ਨਹੀਂ ਕਿ ਪਹਿਲੇ ਮੈਂ ਆਪਣਾ ਘਰ ਕਰ ਲਵਾਂ ਫਿਰ ਹੈਲਥ ਨੂੰ ਦੇਖ ਲਾਂਗਾ, ਫਿਰ ਮੈਂ ਆਪਣੀ ਬਾਡੀ ਨੂੰ ਦੇਖ ਲਾਂਗਾ, ਫਿਰ ਸੋਸਾਇਟੀ ਨੂੰ। ਨਹੀਂ, ਸੀਕੁਐਂਸ ਨਹੀਂ ਦੇਣਾ ਇਹਨਾਂ ਨੂੰ, ਤਿੰਨਾਂ ਨੂੰ ਪੈਰਲਲ ਹੀ ਲੈ ਜਾਓ, ਪੈਰਲਲ ਹੀ ਲੈ ਜਾਓ, ਬਾਕੀ ਸਾਰੀਆਂ ਚੀਜ਼ਾਂ ਆਟੋਮੈਟਿਕਲੀ ਬੈਲੈਂਸ ਹੋ ਜਾਣਗੀਆਂ, ਐਕਸਪੀਰੀਅੰਸ ਲਾਈਫ ਦਾ ਬੈਟਰ ਹੋ ਜਾਏਗਾ, ਲਾਈਫ ਜਿਹੜੀ ਹੈ ਐਂਟਰਟੇਨਿੰਗ ਹੋ ਜਾਏਗੀ, ਪਲੈਟੋ ਖਤਮ ਹੋ ਜਾਏਗਾ, ਲੇਜ਼ੀਨੈਸ ਖਤਮ ਹੋ ਜਾਏਗੀ, ਥਕਾਵਟ ਖਤਮ ਹੋ ਜਾਏਗੀ। ਇਹ ਤਿੰਨ ਚੀਜ਼ਾਂ ਨੂੰ ਜਿਹੜਾ ਪੈਰਲਲ ਹੀ ਹਰ ਬੰਦਾ ਕਰ ਲੇ। ਮੈਂ ਸਿਰਫ ਅਫਕੋਰਸ, ਕਿਉਂਕਿ ਪ੍ਰੋਫੈਸ਼ਨ ਮੇਰਾ ਫਾਈਨੈਂਸ ਦਾ, ਮੈਂ ਫਾਈਨੈਂਸ਼ੀਅਲ ਹੈਲਥ ਨੂੰ, ਫਾਈਨੈਂਸ਼ੀਅਲ ਵੈਲਨੈਸ ਜਿਹੜੀ ਹੈ ਉਧਰ ਆਈ ਕੈਨ ਹੈਲਪ ਯੂ ਪ੍ਰੋਫੈਸ਼ਨਲੀ। ਹਾਂ, ਕਿਸੇ ਨਾਲ ਮਿਲ ਲਿਆ ਜੁਲਿਆ ਪਰਸਨਲ ਲੈਵਲ ਤੇ, ਇਫ ਆਈ ਕੈਨ ਸ਼ੇਅਰ, ਜਦੋਂ ਮੈਂ ਇਨ ਪਰਸਨ ਮਿਲਦਾ ਆਈ ਵੁਲ ਡੈਫੀਨੇਟਲੀ ਸ਼ੇਅਰ, ਪ੍ਰੋਫੈਸ਼ਨਲੀ ਅਫਕੋਰਸ ਆਈ ਟੇਕ ਦਾ ਰਿਸਪੋਂਸਿਬਿਲਿਟੀ ਕਿ ਜਿਹੜਾ ਗੋਲ ਬਣਾਇਆ ਉੱਥੇ ਅਸੀਂ ਪਹੁੰਚ ਜਾਵਾਂਗੇ। ਨਹੀਂ ਤਾਂ ਮੈਂ ਗੋਲ, ਮੈਂ ਸ਼ੁਰੂ ਤੋਂ ਕਹਿ ਦੇਣਾ ਕਿ ਇੱਥੇ ਪਹੁੰਚ ਨਹੀਂ ਸਕਦੇ, ਐ ਨਹੀਂ ਕਿ ਜਿਹੜਾ ਪਰਸਨ ਮੈਨੂੰ ਆ ਕੇ ਕਹੇਗਾ ਮੈਂ ਫਾਈਨੈਂਸ਼ੀਅਲ ਗੋਲ ਕਰਨਾ ਤੁਸੀਂ ਪਹੁੰਚਾਉਣਾ, ਮੈਂ ਕਹਾਂਗਾ ਹਾਂਜੀ ਨੋ ਪ੍ਰੋਬਲਮ, ਮੈਂ ਅਪਫਰੰਟ ਬੋਲ ਦੇਣਾ ਕਿ ਆਈ ਕੈਨ ਨੋਟ ਬੀ ਪਾਰਟ ਆਫ ਦਿਸ ਬਿਕੋਜ਼ ਆਈ ਡੋਂਟ ਥਿੰਕ ਵੀ ਕੈਨ ਰੀਚ ਦੇਅਰ। ਪਹਿਲੇ ਅਪਫਰੰਟ ਹੋਣੀ ਚਾਹੀਦੀ ਨਾ, ਤੇ ਜੇ ਮੈਂ ਕਹਤਾ ਕਿ ਯੈਸ ਵੀ ਕੈਨ ਰੀਚ ਦੇਅਰ, ਫਿਰ ਤੁਹਾਡੀ ਵੀ ਕਿਆ, ਫਿਰ ਮੇਰੇ ਕੱਲੇ ਦੀ ਰਿਸਪੋਂਸਿਬਿਲਟੀ, ਜਦ ਬੋਲ ਤਾਂ ਪਹੁੰਚ ਜਾਵਾਂਗੇ ਤੇ ਫਿਰ ਪਹੁੰਚ ਜਾਵਾਂਗੇ। ਸੋ ਡੂ ਇਟ, ਡਿਸਾਈਡ ਇਟ ਫੋਰ ਯੋਰ ਸੈਲਫ, ਲਿਵ ਦਾ ਲਾਈਫ ਫੋਰ ਯੋਰ ਕੰਡੀਸ਼ਨ, ਔਰ ਆਪਣੀਆਂ ਕੰਡੀਸ਼ਨ ਤਦ ਹੀ ਪਤਾ ਲੱਗਣਗੀਆਂ ਜੇ ਖੁਦ ਤੇ ਅਟੈਂਸ਼ਨ ਪੇ ਕਰਾਂਗੇ। ਆਪਣੇ ਆਪ ਨੂੰ ਥੋੜੀ ਜਿਹੀ ਅਟੈਂਸ਼ਨ ਦੇ ਦਿਓ, ਆਪਣੇ ਨੂੰ ਅਟੈਂਸ਼ਨ ਦੇਣਾ, ਜੇ ਆਪਣੇ ਨੂੰ ਅਟੈਂਸ਼ਨ ਦੇ ਰਹੇ ਹੋ, ਇਟ ਮੀਨਸ ਯੂਅਰ ਫਾਲਿੰਗ ਇਨ ਲਵ ਵਿਦ ਯੋਰ ਸੈਲਫ, ਔਰ ਜਿਸ ਦਿਨ ਯੂ ਫਾਲ ਇਨ ਲਵ ਵਿਦ ਯੋਰ ਨੂੰ ਇੰਨਾ ਟ੍ਰੀਟਮੈਂਟ ਦੋਗੇ ਕਿ ਮੈਂ ਨਾਈਸ ਬੈਡ ਸ਼ੀਟਸ ਤੇ ਸੋਣਾ, ਮੇਰੀ ਹੈਲਥ ਹੋਣੀ ਚਾਹੀਦੀ ਹੈ, ਮੇਰੀ ਸਕਿਨ ਇੱਦਾਂ ਹੋਣੀ ਚਾਹੀਦੀ, ਇੱਕ ਦਿਨ ਤੁਹਾਨੂੰ ਨੈਚੁਰਲੀ ਰਿਲਾਈਜ਼ ਹੋਗਾ ਯਾਰ ਮੇਰਾ ਤਾਂ ਠੀਕ ਹੈ, ਲੇਕਿਨ ਜਿਹੜੇ ਬਾਕੀ ਲੋਕ ਇੱਥੇ ਐਕਸਪੀਰੀਅੰਸ ਨਹੀਂ ਕਰ ਰਹੇ, ਮੈਂ ਤਾਂ ਕਹਿ ਰਿਹਾ ਬੈਡਰੂਮ ਬੜਾ ਵਧੀਆ ਹੋਣਾ ਚਾਹੀਦਾ, ਦੂਸਰਾ ਬੰਦਾ ਤਾਂ ਜ਼ਮੀਨ ਤੇ ਸੋ ਰਿਹਾ ਯਾਰ, ਇਹ ਤਾਂ ਕਿੰਨਾ ਵੱਡਾ ਡਿਸਕੰਫਰਟ ਹੈ। ਉਸ ਦਿਨ ਫੀਲਿੰਗ ਆਏਗੀ ਡਿਸਕੰਫਰਟ ਕੀ ਹੁੰਦਾ, ਜਿਸ ਦਿਨ ਖੁਦ ਇੰਨਾ ਰਿਲੈਕਸ ਲਾਈਫ ਸਟਾਈਲ ਜੀਓਗੇ, ਉਸ ਦਿਨ ਥੋੜੀ ਜਿਹੀ ਸੋਚ ਨੂੰ ਗਰਾਊਂਡਡ ਕਰੋਗੇ, ਰਿਲਾਈਜੇਸ਼ਨ ਹੋ ਗਈ ਹੈ ਡਿਸਕੰਫਰਟ ਕਿੱਡੀ ਵੱਡੀ ਚੀਜ਼ ਹੈ, ਤੇ ਲੈਟ ਮੀ ਗੋ ਐਂਡ ਫਾਈਂਡ ਪੀਪਲ ਵੇਅਰ ਆਈ ਕੈਨ ਹੈਲਪ ਦੈਮ। ਸੋ ਵਾਂਸ ਅਗੇਨ, ਫਾਈਨੈਂਸ਼ੀਅਲ ਗੋਲ ਜ਼ਰੂਰ ਅਚੀਵ ਕਰੋ, ਪੈਸਾ ਸਭ ਕੁਝ ਨਹੀਂ ਹੈ, ਲੇਕਿਨ ਪੈਸੇ ਨਾਲ ਹੀ ਸਾਰੀਆਂ ਗੱਲਾਂ ਹੋਣੀਆਂ, ਪੈਸੇ ਦੇ ਨਾਲ ਹੀ ਸੋਸ਼ਲ ਵਰਕ ਵੀ ਹੋਣਾ, ਫਾਸਟਰ ਹੋਣਾ, ਬਿਨਾਂ ਪੈਸੇ ਤੋਂ ਹੋ ਸਕਦਾ, ਲੇਕਿਨ ਮੈਨੂੰ ਲੱਗਦਾ ਬਹੁਤ ਡਿਫੀਕਲਟ, ਮੇਰੇ ਲਈ ਤਾਂ ਡਿਫੀਕਲਟ ਹੈ। ਤੁਸੀਂ ਕਹੋ ਸੌਰਵ ਅੱਜ ਤੋਂ ਬਾਅਦ ਤੇਰੇ ਕੋਲ ਇੱਕ ਡਾਲਰ ਨਹੀਂ ਹੈ, ਜਾਓ ਹੈਲਪ ਕਰੋ ਸੋਸਾਇਟੀ ਨੂੰ, ਹਾਂ ਮੈਂ ਕਰਾਂਗਾ ਜੋ ਵੀ ਕ੍ਰੀਏਟਿਵਿਟੀ ਨਾਲ ਕਰ ਪਾਊਂਗਾ ਕਰ ਲਾਂਗਾ, ਲੇਕਿਨ ਮੈਨੂੰ ਲੱਗਦਾ ਪੈਸਾ ਹੋਏਗਾ, ਇੱਕ ਡਾਲਰ ਹੋਏਗਾ ਤਾਂ ਆਈ ਵਿਲ ਡੂ ਮਚ ਬੈਟਰ। ਹਰ ਪਰਸਨ ਜਿਹੜਾ ਆਪਣਾ ਫਾਈਨੈਂਸ ਜ਼ਰੂਰ ਬੈਟਰ ਕਰੇ, ਜਲਦੀ ਕਰੇ, ਔਰ ਇਸ ਚੈਪਟਰ ਨੂੰ ਖਤਮ ਕਰ ਦਿਓ 5-7-8 ਸਾਲਾਂ ਦੇ ਵਿੱਚ, 40-50-60 ਸਾਲ ਲਗਾਉਣ ਦੀ ਲੋੜ ਨਹੀਂ ਹੈ, ਘਰ ਦਾ ਟੋਪਿਕ ਹੈ ਖਤਮ ਕਰ ਦਿਓ 5-7-8 ਸਾਲਾਂ ਚ, ਸਾਰੀ ਲਾਈਫ ਟਾਈਮ ਦਾ ਟੋਪਿਕ ਨਹੀਂ ਹੈ, ਗੱਡੀਆਂ ਇਸ ਕਿਉਰਿਓਸਿਟੀ ਨੂੰ ਇੰਜੋਏ ਕਰਕੇ ਐਕਸਪੀਰੀਅੰਸ ਕਰਕੇ ਇਹਦੀ ਵੈਲਿਊ ਖਤਮ ਕਰ ਦਿਓ, ਜਿੰਨੀ ਵੈਲਿਊ ਹੋਣਾ ਕਿ ਯਾਰ ਘਰ ਹੋਏਗਾ ਮੇਰਾ, ਗੱਡੀ ਹੋਏਗੀ ਮੇਰੇ ਕੋਲ, ਰੋਲੈਕਸ ਵਾਚਿਸ ਹੋਣਗੇ, ਇਹਦੀ ਵੈਲਿਊ ਨੂੰ ਫਟਾਫਟ ਕਰਕੇ ਇਹਦੀ ਵੈਲਿਊ ਖਤਮ ਕਰ ਦੋ, ਨਹੀਂ ਤੇ ਇੰਨੇ ਲਾਈਫ ਨੂੰ ਖਤਮ ਕਰ ਦੇਣਾ। ਅੱਜ ਲਈ ਸਿਰਫ ਇੰਨਾ ਯੁਧਵੀਰ ਜੀ, ਥੈਂਕ ਯੂ ਵੈਰੀ ਮਚ ਫੋਰ ਸੋ ਮਚ ਜੀ।
ਅੱਜ ਸਮੇਂ ਨਹੀਂ ਹੈ ਕਿਉਂਕਿ ਪਿੱਛੇ ਕਮਲ ਚੌਹਾਨ ਸਾਹਿਬ ਵੇਟ ਕਰ ਰਹੇ ਨੇ, ਇੱਕ ਦੋ ਬਾਅਦ ਇੱਕ ਸਪੌਂਸਰ ਨੇ, ਬਟ ਇੱਕ ਗੱਲ ਜਿਹੜੀ ਮੈਨੂੰ ਸੀਗੀ ਤੁਹਾਡੇ ਤੋਂ ਜਿਹੜੀ ਪੁੱਛਣੀ ਸੀਗੀ, ਉਹ ਮੈਂ ਜ਼ਰੂਰ ਕਿਸੇ ਦਿਨ ਪੁੱਛਾਂਗਾ। ਤੁਸੀਂ ਦਿਨ ਕਿਹਾ ਸੀਗਾ ਕਿ ਤੁਸੀਂ ਕੀ ਕਿਹਾ ਸੀ ਕਿ ਮੈਂ 1,00,000 ਲੋਕਾਂ ਚੋਂ ਜਾਂ 50,000 ਜਾਂ ਪਤਨੀ ਕਹਿਣ ਤੋਂ ਮੈਂ ਸਭ ਤੋਂ ਵਧੀਆ ਡੈਕ ਖਾਂਦਾ, ਤੁਸੀਂ ਗੱਲ ਕਹੀ ਸੀ ਬੜੇ ਦਾਅਵੇ ਨਾਲ,
ਜੀ ਜੀ
ਜੀ, ਉਹ ਜ਼ਰੂਰ ਕਿਸੇ ਦਿਨ ਟੋਪਿਕ ਕਵਰ ਕਰਾਂਗੇ। ਹਾਂ, ਤੁਸੀਂ ਕਹਿੰਦੇ ਵੀ ਡਾਇਟ, ਤੁਸੀਂ ਐਕਸਰਸਾਈਜ਼ ਦਾ ਤਾਂ ਮੈਨੂੰ ਤੁਹਾਡਾ ਪਤਾ ਹੈ, ਸਾਰਾ ਕੁਝ ਪਤਾ ਹੈ, ਫਿਟਨੈਸ ਐਕਸਰਸਾਈਜ਼ ਤੁਹਾਡਾ ਕੰਮ ਦਾ ਰਿਜੀਮ, ਬਟ ਡਾਇਟ ਦੇ ਬਾਰੇ ਤੁਸੀਂ ਗੱਲ ਕੀਤੀ ਸੀ, ਮੈਂ ਸਭ ਤੋਂ ਵਧੀਆ ਡਾਇਟ ਖਾਂਦਾ, ਵੀ ਹੋ ਸਕਦਾ ਵੀ ਅਸੀਂ ਲੋਕ ਵੀ ਉਹਦੇ ਕੋਲ ਕੁਝ ਸਿੱਖ
ਸਕੀਏ।
ਪਰ ਉਹ ਲਾਈਨ ਕੀ ਕਹੀ ਸੀ ਤੁਸੀਂ, ਵੀ ਸਭ ਤੋਂ ਵਧੀਆ ਡਾਇਟ, ਮਤਲਬ
ਕੀ ਸੀਗਾ ਕਿ ਦੁਨੀਆ, ਨਹੀਂ ਮੈਂ ਕਿਹਾ ਸੀਗਾ ਕਿ ਜਿਹੜੀ ਡਾਇਟ ਹੈ ਤੁਹਾਡੀ, मैं एडवाइस या सुजेशन या ओपीनियन दे रहा थी कि ताड़ी डाइट उस लेवल से होनी चाहिए थी कि तुसी दावे ना कह दो कि यार मेरे तो बेटर डाइट दुनिया कोई नहीं खा रहा।
अच्छा ठीक है ठीक है।
दुनिया अच्छा होंगे दुनिया च मिलियन लोग हो सकते हैं, लेकिन तुसी कहते हो कि इत्थे जाके मेरी इमेजिनेशन मेरी नॉलेज मेरा एक्सपीरियंस टुवर्ड फूड खत्म हो जाता है, इस तो पर तुसी मैनू सिखा ही नहीं सकते क्योंकि मैं ऑलरेडी उस डाइट से हैगा। जे मैं मेरा एक इल्यूजन की है कि जे तुसी को सौरभ मैं तेनों एक एडवाइस देनी है डाइट से, मैं कहना तुसी जेडी मर्जी एडवाइस दे दो तुसी ऐड ऑन कर ही नहीं पाओगे कुछ और मेरी डाइट के ऊपर। हाउ कैन यू हैव 50-60-70 डिफरेंट थिंग्स इन एवरी डे इन योर बॉडी। बंदा कह 70-80 अन्निया वर्गिया चीजा इन्हें तो खा ही नहीं सकता, नहीं थोड़ा खा के भी इन सारिया चीजा बॉडी कि जा सकती है। हाउ यू कैन हैव एवरी एनर्जी विद इन योर बॉडी विल टॉक अबाउट इट इन द फ्यूचर। जी
सर अगले प्रोग्राम से बाकी जो फाइनेंशियल टॉपिक होगा तो गल करांगे, मैं नहीं पता इसलिए 10-15 मिनट चाहिए किन्ने हैं
जी,
बट मेरे ख्याल में इसके बड़ा फायदा हो सकता है। तुसी टिप दा जी दे चुके हो भी 70 चीजा रोज दी तुहाडी बॉडी जा
जी जी एटलीस्ट 50 डिफरेंट थिंग्स At least 50 different things.
बिल्कुल वाई मीडिया बिजनेस और वेल्थ रिपोर्ट तुसी सुन रहे सके। वाई मीडिया बिजनेस और वेल्थ रिपोर्ट रोज असी तुहाडे पेश करदे हां, साडे अज दे खास गेस्ट वाई मीडिया बिजनेस और वेल्थ रिपोर्ट दे विच असी सौरव चड्डा साहब दा धन्नवाद करदे हां। चड्डा साहब दा नंबर नोट कर लो 416-350-55 416-350-55। अगले हफ्ते इसी तरह वाई मीडिया बिजनेस और वेल्थ रिपोर्ट दे विच कोई नवी टॉपिक लेके आवांगे और हेल्थ दे बारे भी जानकारी जिहड़ी दिंदे हां क्योंकि खुद जो इन्हां ने चीजां अपलाई कीतीआं हैं। सो बिजनेस और वेल्थ ताहीं ठीक है जे तुहाडी हेल्थ भी कितना कितना ठीक है, जानकारी असं थोड़ी जी इन्हों लै लें चड्डा साहब तो, और मैं देखता रहना लाइव एग्जाम्पल ने। हूं चड्डा साहब ने 200 पाउंड चड्डा साहब का वेट हो चड्डा साहब अपनी उम्र तो चड्डा साहब अपनी उम्र तो 5 साल वध लगते हो, मैं चड्डा साहब ना जी तुम मैंने हेल्थ टिप दो तो गल नहीं बनती। मैं चड्डा साहब देखिया मिलिया अपनी उम्र तो किन्ने घट लगते हैं, फिटनेस की है वो सामने दूरों देख के नजर आता है। तो फिर बंदा कहता जी चड्डा साहब तो फाइनेंशियल टिप्स तो लो लो पर चलो थोड़ी जी लाइफ को जीना कि हेल्थ कितना ठीक रखनी है वो भी चड्डा साहब तो गल सुन दो। बहुत शुक्रिया चड्डा साहब,
थैंक यू सर, थैंक यू सो मच,
थैंक यू। सौरभ चड्डा जी नंबर 416-350-55, थैंक यू सो मच सर। वाई मीडिया बिजनेस और वेल्थ रिपोर्ट जारी है, इहदे विच साडे अगले मेहमान वाई मीडिया बिजनेस और वेल्थ रिपोर्ट जुड़ चुके ने कमल चौहान जी, क्योंकि फाइनेंशियल प्लानिंग की असं गल की हूं असं जरा रियल स्टेट की गल कर लें और कमल चौहान जी की गल करिए। कमल चौहान साहब कमर्शियल रियल स्टेट के माहिर ने। कमल चौहान साहब बहुत बहुत स्वागत है, वेलकम सर, की हाल है? ठीक है जी।
थैंक यू युद्धवीर जी, थैंक यू फॉर हैविंग मी ऑन द एयर। तुहाडे सारे ही श्रोतियां नूं कमल चौहान ते साडी ब्रोकरेज वल्लों निघी सति श्री अकाल जी।
सति श्री अकाल जी। हर हफ्ते की तरह हर वीक जो कमल चौहान साहब आउंदे ने ते पहला असीं ओवरऑल एक सिनॉप्सिस लैने आ। कमल चौहान साहब जरा रियल स्टेट के बारे की ताजा एनालिसिस दा दसो, बैंक ऑफ कैनेडा इंटरेस्ट रेट घटा रहा नहीं घटा रहा, डोनाल्ड ट्रंप साहब खिलाफ टैरिफ भी लगा रहे ने, सो मार्केट इस साल किदां दी लग रही है तुहानूं, फर्स्ट क्वार्टर और सेकंड क्वार्टर का एनालिसिस तो लेने रियल स्टेट के बारे जी। कमल चौहान साहब
जी, श्योर जी, अपना ट्रंप फैक्टर फॉर श्योर इज शेपिंग इंटरेस्ट रेट पॉलिसीज ऑफ आवर गवर्नर टू। सो उन्होंने पिछले हफ्ते थोड़ा जा रिपोर्ट भी आई सी दैट दे माइट बी गोइंग एग्रेसिव ऑन इंटरेस्ट रेट रिडक्शन, सो लाइक इट माइट हैपन सूनर दैन लेटर। बाकी अगेन इट डिपेंड्स कि भी ट्रंप साहब हुण अगले हफ्ते की करते हैं, जो उन्होंने थ्रेट्स है, आई थिंक ही विल गो अहेड विद हिज प्लान्स, सो दैट विल फॉर श्योर डिक्टेट लोअर इंटरेस्ट रेट्स। इट माइट बी पहला आप एक्सपैक्ट कर रहे थे क्वार्टर क्वार्टर करके शेयर कटाउन, मे बी हुण सीधा 50 बेसिस पॉइंट आ जाए, मे बी बाय द एंड ऑफ दिस ईयर इट्स गोना बी मोर देन 1%, मे बी 1.5% हो जाए ना। सो दे हैव टू समहाउ keep the economy like you know stable. The for sure the negative effect ta hoga jehde tariffs da, te let's see what will happen. Main report vi pad reha siga jidda hun je sales di gal kariye, real estate di gal kariye ya new home sales di gal kariye, new home sales January, which they were almost, I think, 77% lower than a 10-year average. ਜਿਹਦਾ ਮਤਲਬ ਜਿਹੜੀ ਕੰਸਟਰਕਸ਼ਨ ਇੰਡਸਟਰੀ ਹੈਗੀ ਹੈ ਦੈਟ ਇਜ਼ ਇਨ ਟ੍ਰਬਲ ਜੇ ਕੰਸਟਰਕਸ਼ਨ ਇੰਡਸਟਰੀ ਟ੍ਰਬਲ ਚ ਹੈ ਦੈਨ ਦੇਅਰ ਯੂ ਗੋ ਗੁੱਡ ਜੋਬ ਆਰ ਇਨ ਟ੍ਰਬਲ ਟੂ ਸੋ ਦੈਟ ਵਿਲ ਰਿਲੇਟ ਟੂ ਲੋਅਰ ਕੰਸਟਰਕਸ਼ਨ ਕੋਸਟ ਉਹਦਾ ਫਾਇਦਾ ਇਹ ਜ਼ਰੂਰ ਹੋਊਗਾ ਇਵੈਂਚੁਅਲੀ ਬਟ ਦਿਸ ਇਜ਼ ਬੈਡ ਫਾਰ ਦ ਇਕਾਨਮੀ ਇਨ ਜਨਰਲ ਕਿਉਂਕਿ ਨਾਟ ਲੋਟਸ ਆਫ ਜੋਬਸ ਆਰ ਬੀਂਗ ਕ੍ਰੀਏਟਿਡ ਫਾਰ ਦੀਜ਼ ਇੰਡੀਵਿਜੁਅਲਸ and layoffs can happen in this sector kyunki construction industry de vich kafi good high paying jobs hai gayan je apan kali gal kariye blue collar jobs oh ta chalo hundiyan baki hor tadiyan white collar jobs hi related hundiyan with this industry of course real estate is attached to construction as well je kar banange vad vikange everybody is like you know cycle chalda rehnda so now as a result of all this we are seeing what I think we are seeing a vacuum coming in 2027 so after 2 years kyunki jadon hun construction slow ho jandi hai demand ta hai hi immigration paave theek hai apan kata rahe hain but there are lots of people who still need to buy homes they need to do businesses they need to buy real estate ਕਮਰਸ਼ੀਅਲ ਦੀ ਗੱਲ ਕਰੀਏ ਇੰਡਸਟਰੀਅਲ ਦੀ ਗੱਲ ਕਰੀਏ ਰੀਟੇਲ ਦੀ ਗੱਲ ਕਰੀਏ ਪੀਪਲ ਹੈਵ ਟੂ ਬਾਏ ਪਰ ਜੇ ਕੰਸਟਰਕਸ਼ਨ ਘੱਟ ਜਾਂਦੀ ਹੈ ਨਵੇਂ ਪ੍ਰੋਡਕਟ ਦੀ ਵੀ ਆਰ ਸੀਇੰਗ ਅ ਵੈਕਿਊਮ ਸੋ ਵੇਅਰ ਦੇ ਆਰ ਹਾਰਡਲੀ ਐਨੀ ਨਿਊ ਪ੍ਰੋਜੈਕਟਸ ਬੀਂਗ ਬਿਲਟ ਐਂਡ ਦੈਟ ਵਿਲ ਨਾਓ ਇਨ ਟਰਨ ਅਗੇਨ ਪੁੱਟ ਅ ਪ੍ਰੈਸ਼ਰ ਔਨ ਆਲਰੇਡੀ ਹਾਈ ਪ੍ਰਾਈਸਿਸ ਇਨ ਸਰਟਨ ਏਰੀਆਜ਼ ਹੁਣ ਪ੍ਰਾਈਸਿਸ ਜ਼ਰੂਰ ਕਰੈਕਟ ਹੋਣਗੀਆਂ ਨਾਲ ਨਾਲ ਜਿੱਦਾਂ ਇਕਾਨਮੀ ਸਲੋ ਹੋ ਰਹੀ ਹੈ ਵੀਕਨ ਹੋ ਰਹੀ ਹੈ ਦੋਵੇਂ ਪਾਸੇ ਪ੍ਰੈਸ਼ਰ ਪਿਆ ਹੋਇਆ so I think all this can lead to again it can make home ownership in Ontario a little harder too so aaj kal average age jehdi main ek hor cheez main note kar reha siga jehdi average age of first time home buyer hai hai it is right now almost 36 which is highest ever percentage of first time home buyers in total real estate transactions or purchases is 24% which is again multi-decade low matlab pichle inne saalan ch eh cheez nahi si dekhi main kithe report padhi thi hai so 25 saal pehle di average age si it used to be high 20s law ki bhi jadon koi bachcha graduate ho ke apna work ya nahi graduate like whenever they enter into workforce they by mid 20s they used to start thinking you know what we should buy a house And first-time home buyer, again, it was over 40% of total transactions 25 years ago. Hun jehdi hai ki hai, je average age 36 hai. That means a chunk of first-time home buyer group is over 40. And which means way too many young people are blocked from ever getting into the housing market. Kyunki toda jehda life cycle honda hai, we are very energetic. You're very ambitious until like it can vary 35 saal tak kafi energy hundi hai yes we have to do something jada hun chadda saab di main tadi sun reha si interview ya jada jo topics leke aaye si it was very good topic he was talking about same thing as well te hun par inna cheezan karke sir lots of young people are blocked from getting into the housing market and jide karke extreme dissatisfaction with all levels of government like my word kada use kar raha but they are not happy with whatever is happening in our country hun je commercial sector di gal karan sir apna sorry je apa ki kehnde hai bottom line da ehi kahunga ki canada is still a land of immigrants and there will be demand no matter what so age ra sa cycle hai ga of course we are going through a cycle uncertainties bahut aa gayi hai because of trump factor 2 so apan we were already going through a cycle sector jide main kal jo chhedunga it is still in demand and the prices have adjusted in this sector too koi bhi cheez eh nahi keh sakde it is like unko koi farak nahi panda with all these factors, for sure, commercial sector is also peeling the pinch. Jada reset button, sir, this reset button is like leveling the playing field. So, and in turn, it can make a situation fair for everyone too. So, ek apna hamesha positivity dekhne ki koshish kariye, jehde koi negative cheezan ho rahi hain. People do have tendencies to jump into the game. Ki bhi haan ji, jadon market hot hai, you know what? Let's go and start buying. Kyun? Kyunki FOMO factor kicks in. And that's the reason people, lots of people get hurt during that frenzy. Jo pichle 3-4 saal chal liya si, yahi hoya si. FOMO factor kicked in. Fear of missing out. Udho baat ki ho janda, after that 3-4 years of that frenzy, FOOP factor kicks in. Fear of overpayment. Overpayment, they who gets stuck into that. They get burnt. And that's what's happening now. I would say the best time to buy is when the market is soft. Ek main gal te zarur kehna chahunga, for bold visionaries moving against the tide of events, luck can be meaningful. So apa hamesha je negative kuch ho reha cho positive labhan di koshish karange, ta zarur koi na koi meaningful cheez vichon nikaldi hai. So coming back to my statement, jehdi main pehla vi pichle mahine do mahine pehla gal kiti si, kise srote ne koi gal kiti si, that is always a good time to buy. Te main ehde naal agree nahi karda, for sure we cannot time the market, but always make an informed decision and work with the realtor who has in-depth knowledge of the market and guide you through the process in the manner suited to the clients, not our needs, but the client's needs. So if anyone is looking to sell or buy or develop, do call us, Kamal Chauhan, Sadi team, City Brokers, and we can guide you according to your needs. Development karni hai, kisne land leni hai, bechni hai, develop karni hai, kuch bhi karna hai, do call us. And jede sade projects di main gal shuru karunga, the way our projects, the way we design, or I would say this kind of industrial projects, what we sell, what we bring to the market, is a recession proof concept. Jadon commercial developments di gal kariye, jadon main hun retail di leasing karde hain for Paradise Homes, jada sada format hai ga for retail leasing for any neighborhood plaza gal karde hain. So when we start counting any days or day end users hunde hain, ਤੁਹਾਡੇ ਕੋਲ ਮੈਕਸੀਮਮ 15 ਜਾਂ 20 ਯੂਜਸ ਹੋਣਗੇ, ਇੰਕਲੂਡਿੰਗ ਮੈਡੀਕਲ, ਹਸਪਿਟੈਲਿਟੀ, ਅਦਰ ਦੂਜੇ ਸਲੋਨ, ਵਟਐਵਰ, ਯੂ ਨੋ. ਤੁਹਾਡੇ ਉਸ ਤੋਂ ਬਾਅਦ ਕੀ ਹੁੰਦਾ, ਫਿਰ ਰੈਪੂਟੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ. ਅੰਟਿਲ ਅਨਲੈਸ ਅ ਪਲਾਜ਼ਾ ਇਜ਼ ਬੀਂਗ ਡਿਵੈਲਪਡ ਵਿਦ ਐਂਕਰਸ, ਵਿਦ ਲਾਈਕ ਜਿਹੜਾ ਕੈਨਫ ਬਣਾਉਂਦਾ ਜਾਂ ਫੀਲ ਗੇਟ ਬਣਾਉਂਦਾ ਜਾਂ ਟ੍ਰਿਨਿਟੀ ਕਾਮਨਸ ਜਾਈਏ ਜਾਂ ਉੱਦਾਂ ਦੇ ਜਿਹੜੇ ਪਾਵਰ ਸੈਂਟਰਸ ਹੈਗੇ ਆ, ਉੱਥੇ ਜਿਹੜੇ ਬਣਦੇ ਆ ਪਲਾਜ਼ੇ, ਉਹਨਾਂ ਦੇ ਵਿੱਚ ਕੀ ਹੁੰਦਾ ਕਿ ਦੇਰ ਇਜ਼ ਅ ਮਿਕਸ. Big anchors, 10,000 square foot store liya, baki naal thode bote utthan pads hunde hai, where we have these all day to day jehde chote tenants hai gaya, unna vaste space banai hundi hai. So jehda sada product hai ga, this is, I would say, it's a recession proof concept. Why? It's not that I am selling, that I am involved into these projects. Jehda apnu practically dekhiye, this kind of product is, this is a new retail, because we have retail exposure at the front and warehousing option at the back. Online presence karke is sara kuch change hoya in the last 6-7 years. 10 saal mein change hona shuru ho gaya siga, but it really gained momentum after COVID. So je apa market di gal kariye sir, market de vich again headwinds will become tailwinds in just a matter of time. We just have to stay positive. We just have to look for opportunities. We don't have to make a hasty decision. We have to work with someone who knows the market. Nobody can time the market, but who has perfect grasp of their profession. So always keep that in mind. Jede vi realtor nu choose karna hai, ghar bechna hai, commercial property bechni hai, leni hai, kuch bhi karna hai, do make sure that you are working with the right person. Again sir, main thode je projects itthe main zarur highlight karunga, ਜਿਹੜਾ ਸਾਡਾ ਪ੍ਰੋਜੈਕਟ ਚੱਲ ਰਿਹਾ ਸਰ, ਡਿਕਸੀ ਐਂਡ ਇੰਸਪਾਇਰ ਇੰਡਸਟਰੀਅਲ ਕੌਂਡੋਜ਼, ਬਿਊਟੀਫੁਲ ਪ੍ਰੋਡਕਟ ਕਮਿੰਗ ਟੂ ਦਾ ਮਾਰਕੀਟ, ਕੰਸਟਰਕਸ਼ਨ ਇਜ਼ ਹੈਲਫਵੇ ਦੇਅਰ, ਸਮ ਬਿਲਡਿੰਗਸ ਆਰ ਆਲਮੋਸਟ ਦੇਅਰ, ਸੋ ਜੇ ਕਿਸੇ ਨੇ ਡਰਾਈਵ ਬਾਏ ਕਰਨਾ, ਡੂ ਡਰਾਈਵ ਬਾਏ, ਟੇਕ ਅ ਲੁੱਕ, ਫੁੱਲ ਰੀਟੇਲ ਜ਼ੋਨਿੰਗ ਇਜ਼ ਅਲਾਊਡ, ਇੰਡਸਟਰੀਅਲ ਪ੍ਰੋਡਕਟ ਵਿਦ ਰੀਟੇਲ ਜ਼ੋਨਿੰਗ, ਜੇ ਰੀਟੇਲ ਪਾਜ਼ੇ ਦੇ ਵਿੱਚ ਲੈਂਦੇ ਹਾਂ ਆਪਾਂ, ਵੀ ਕੈਨੋਟ ਹੈਵ ਅ ਟਰੱਕ ਕੋਰੀਡੋਰ ਐਟ ਦਾ ਬੈਕ. ਜਿਹੜਾ ਟਰੱਕ ਕੋਰੀਡੋਰ ਹੁੰਦਾ, ਇਟ ਟੇਕਸ ਲੋਟ ਆਫ ਸਪੇਸ, ਐਂਡ ਵੀ ਮੇਕ ਸ਼ੋਰ ਆਰ ਪ੍ਰੋਜੈਕਟਸ ਹੈਵ ਫੁੱਲ 53 ਫੁੱਟਰ ਕੰਪੈਟੇਬਿਲਿਟੀ. ਜਿਹੜੇ ਸਾਡੇ ਕਈ ਇੰਡਸਟਰੀਅਲ ਪ੍ਰੋਜੈਕਟਸ ਮੈਂ ਪੁਰਾਣੇ ਦੇਖਦਾ, ਉੱਥੇ ਕਈ ਪ੍ਰੋਜੈਕਟਸ ਦੇ ਵਿੱਚ ਕੀ ਹੁੰਦਾ, ਈਵਨ 40 ਫੁੱਟਰ ਵੀ ਨਹੀਂ ਆਉਂਦਾ. ਵਾਈ? ਉਦੋਂ ਮੇ ਬੀ ਡਿਮਾਂਡ ਤਾਂ ਨਹੀਂ ਹੋਊਗੀ. 25-30-40 ਸਾਲ ਪੁਰਾਣੇ ਪ੍ਰੋਜੈਕਟਸ ਦੀ ਗੱਲ ਕਰਦਾ, ਸੋ ਮੇ ਬੀ ਲੋਟਸ ਆਫ ਬਿਲਡਰਸ ਵਰ ਨੋਟ ਦੈਟ ਵਿਜ਼ਨਰੀ, ਦੇ ਜਸਟ ਯੂਜ਼ ਟੂ ਥਿੰਕ, ਕਿਉਂਕਿ ਜਦੋਂ ਆਪਾਂ ਪਿੱਛੇ ਜਗ੍ਹਾ ਛੱਡਦੇ ਹਾਂ, ਦੈਟ ਡਜ਼ ਇੰਪੈਕਟ ਆਰ GFA. GFA ਮੀਨਸ ਗਰੋਸ ਫਲੋਰ ਏਰੀਆ. ਅੱਜ ਦੀ ਡੇਟ ਦੇ ਵਿੱਚ ਵੀ ਮੈਂ ਕਈ ਡਿਵੈਲਪਰ ਦੇਖ ਰਿਹਾ, ਦੇ ਟਰਾਈ ਟੂ ਡਿਵੈਲਪ ਦੇਅਰ ਪ੍ਰੋਪਰਟੀਜ਼ ਬੇਸਡ ਆਨ GFA ਲੈਂਸ. ਵੀ ਸ਼ੁਡਨਟ ਬੀ ਡੂਇੰਗ ਦੈਟ. ਦੈਟਸ ਵੇਅਰ ਆਈ ਕਮ ਇਨ, ਮਾਈ ਟੀਮ ਕਮਸ ਇਨ. ਜਿਹੜੇ ਡਿਵੈਲਪਰ ਨਾਲ ਅਸੀਂ ਕੰਮ ਕਰਦੇ ਹਾਂ, ਵੀ ਟੈਲ ਦਮ, ਦਿਸ ਇਜ਼ ਵਾਟ ਵੀ ਨੀਡ. ਇਫ ਯੂ ਆਰ ਏਬਲ ਟੂ ਡਿਲੀਵਰ ਦਿਸ ਪ੍ਰੋਡਕਟ, ਆਲ ਵਰਕ ਵਿਦ ਯੂ, ਅਦਰਵਾਈਜ਼ ਆਈ ਲੈਟ ਗੋ ਆਫ ਦੈਟ ਲਿਸਟਿੰਗ. ਮੇਰੇ ਜਿੰਨੇ ਵੀ ਪ੍ਰੋਜੈਕਟਸ ਹੈਗੇ ਆ, ਦੇ ਆਰ ਆਲ ਵੈਰੀ ਪ੍ਰੈਕਟੀਕਲ. ਸਾਰਿਆਂ ਦੇ ਵਿੱਚ ਕੋਈ ਏਦਾਂ ਦਾ ਕੋਈ ਇਸ਼ੂ ਨਹੀਂ ਹੁੰਦਾ. ਜੇ ਟਰੱਕ ਕੋਰੀਡੋਰ ਹੋਊਗਾ, ਫੁੱਲ 53 ਫੁੱਟਰ ਕੰਪੈਟੀਬਿਲਿਟੀ ਹੋਊਗੀ, ਦੈਨ ਓਨਲੀ ਆਈ ਟੇਕ ਆਨ ਦਾ ਪ੍ਰੋਜੈਕਟਸ. ਸੋ ਜੇ ਕਿਸੇ ਪ੍ਰੋਜੈਕਟ ਦੀ ਕੋਈ ਜਾਣਕਾਰੀ ਲੈਣੀ ਹੈ, ਜ਼ਰੂਰ ਕਾਲ ਕਰੋ ਕਮਲ ਚੌਹਾਨ, 416-871-6499. ਹਾਂਜੀ ਉਦਵੇ ਜੀ, ਹਾਂਜੀ ਯੁਧਵੀਰ ਜੀ, ਹਾਂਜੀ ਯੁਧਵੀਰ ਜੀ,
ਹਾਂਜੀ ਆਵਾਜ਼ ਆ ਰਹੀ ਹੈ ਜੀ? ਹਾਂਜੀ ਹੁਣ ਆਵਾਜ਼ ਆ ਰਹੀ ਹੈ ਤੁਹਾਨੂੰ?
ਹਾਂਜੀ ਹਾਂਜੀ ਬਿਲਕੁਲ ਆ ਰਹੀ ਹੈ ਜੀ।
ਅੱਛਾ ਅੱਛਾ ਸਰ, ਸਾਰੀ ਗੱਲ ਬੜੀ ਵਧੀਆ ਲੱਗੀ, ਥੈਂਕ ਯੂ ਫਾਰ ਸ਼ੇਅਰਿੰਗ ਦਿਸ ਇਨਫੋਰਮੇਸ਼ਨ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ। ਇੱਕ ਚੀਜ਼ ਰੀਵਿਜ਼ਿਟ ਕਰਨਾ ਚਾਹ ਰਹੇ ਸੀ ਤੁਸੀਂ, ਅੱਗੇ ਜਿਹੜੀ ਗੱਲ ਕਰ ਰਹੇ ਸੀਗੇ ਕਿ ਜਦੋਂ ਕੰਸਟਰਕਸ਼ਨ ਥੋੜੀ ਜਿਹੀ ਘੱਟ ਹੈ ਤਾਂ 2027 ਥੋੜੀ ਜਿਹੀ ਘੱਟ ਹੋ ਸਕਦੀ ਹੈ, ਕਿਉਂਕਿ ਚਾਹੇ ਰੈਜ਼ੀਡੈਂਸ਼ੀਅਲ ਹੈ ਚਾਹੇ ਕਮਰਸ਼ੀਅਲ, ਲੋਕਾਂ ਨੂੰ ਜ਼ਰੂਰਤ ਹੈ। ਸਰ ਇਹ ਜਿਹੜਾ ਟੈਰਿਫ ਦਾ ਅਸਰ ਹੈ, ਮੈਂ ਇੱਕ ਰਿਪੋਰਟ ਪੜ੍ਹ ਰਿਹਾ ਸੀ, ਤੁਸੀਂ ਮੈਨੂੰ ਕਰੈਕਟ ਕਰਨਾ, ਆਪਾਂ ਜ਼ਿਆਦਾ ਟਾਈਮ ਲੈਣਾ, ਅਸੀਂ ਇੱਥੇ ਗੱਲ ਕਰਾਂਗੇ, ਸਾਡੇ ਕੋਲ ਹਰ ਟੌਪਿਕ ਸਿੰਨੇ ਹੁੰਦੇ ਔਰ ਵਧੀਆ ਤੁਹਾਡੇ ਕੋਲ ਅੱਜ, ਮੈਨੂੰ ਐਵਰੇਜ ਏਜ ਆਈ ਐਮ ਸਰਪ੍ਰਾਈਜ਼ਡ। ਮੈਂ ਤਾਂ ਇਹ ਤੇ ਅਗਲੇ ਹਫ਼ਤੇ ਗੱਲ ਕਰਾਂਗੇ, ਤੁਹਾਡਾ ਇੱਕ ਇੱਕ ਟੌਪਿਕ ਜਿਹੜੀ ਜਾਣਕਾਰੀ ਹੈ ਉਹ ਪੂਰਾ ਵਰਥ ਡਿਸਕਸਿੰਗ ਆ, ਬਟ ਮੇਰੇ ਕੋਲ ਟਾਈਮ ਦੀ ਫਿਰ ਸ਼ੋਰਟੇਜ ਚੱਲ ਰਹੀ ਹੈ। ਮੈਂ ਕੁਇਕਲੀ ਕਰਨਾ ਚਾਹ ਰਿਹਾ ਸੀਗਾ ਕਿ ਮੈਂ ਇੱਕ ਰਿਪੋਰਟ ਪੜ੍ਹ ਰਿਹਾ ਸੀ, ਉਹ ਚ ਕਹਿੰਦੇ ਵੀ ਐਵਰੀ ਸਿੰਗਲ ਜਿਹੜੀ ਹਾਊਸਿੰਗ ਪ੍ਰੋਜੈਕਟਸ ਨੇ ਨਾ, ਕਿਉਂਕਿ ਅਸੀਂ ਤਾਂ ਹੁਣ ਇੰਨੇ ਬਿਲਡਰ ਦਾ ਵੀ ਕੰਮ ਕਰਦੇ ਹਾਂ ਤਾਂ ਮੈਂ ਇਹਨੂੰ ਅੰਡਰਸਟੈਂਡ ਵੀ ਕਰ ਰਿਹਾ ਸੀਗਾ ਕਿ ਨਟਸ ਐਂਡ ਬੋਲਟ ਤੱਕ ਉਹਨਾਂ ਨੇ ਅੰਦਾਜ਼ਾ ਲਾਇਆ ਹੁੰਦਾ ਵੀ ਇੰਨਾ ਪੈਸਾ ਲੱਗਣਾ ਹੈ। ਹੁਣ ਟੈਰਿਫ ਲੱਗ ਗਿਆ, ਟੈਰਿਫ ਤੇ ਕੰਸਟਰਕਸ਼ਨ ਕਾਸਟ ਉਹਦੀ ਵੱਧ ਗਈ, ਉਹ ਕਹਿੰਦੇ ਜੀ ਕੰਸਟਰਕਸ਼ਨ ਕਾਸਟ ਵੱਧ ਗਈ, ਚਾਹੇ ਕਮਰਸ਼ੀਅਲ ਬਣਾ ਰਹੇ ਹੋ ਚਾਹੇ ਰੈਜ਼ੀਡੈਂਸ਼ੀਅਲ ਬਣਾ ਰਹੇ ਹੋ, ਪ੍ਰੋਜੈਕਟ ਡਿਲੇ ਹੋ ਸਕਦੇ ਨੇ, ਕੈਂਸਲ ਹੋ ਸਕਦੇ ਨੇ ਜਾਂ ਮਹਿੰਗੇ ਹੋ ਸਕਦੇ ਨੇ, ਔਰ ਪ੍ਰੋਜੈਕਟ ਜਿਹੜੇ ਨੇ ਜਿਹੜੇ ਡਿਲੇ ਹੋ ਰਹੇ ਆ ਜਾਂ ਬੰਦ ਹੋ ਰਹੇ ਨੇ ਜਾਂ ਮਹਿੰਗੇ ਉਹਨਾਂ ਨੂੰ ਖਰਚਾ ਪੈ ਰਿਹਾ, ਤੇ ਕਹਿੰਦੇ ਇਹਦੇ ਨਾਲ ਤੇ ਆਉਣ ਵਾਲੇ ਟਾਈਮ ਦੇ ਵਿੱਚ ਰੀਅਲ ਸਟੇਟ ਦੇ ਵਿੱਚ ਚਾਹੇ ਰੈਜ਼ੀਡੈਂਸ਼ੀਅਲ ਆ ਚਾਹੇ ਕਮਰਸ਼ੀਅਲ ਆ, ਟੈਰਿਫ ਦਾ ਮੈਂ ਅਸਰ ਪਰਟੀਕੁਲਰ ਗੱਲ ਕਰ ਰਿਹਾ ਵੀ ਟੈਰਿਫ ਦਾ ਅਸਰ ਜਿਹੜਾ ਹੈ ਉਹ ਕੰਸਟਰਕਸ਼ਨ ਇੰਡਸਟਰੀ ਤੇ ਜੋਬਸ ਤੇ ਜਾਣਗੇ ਜਾਣਗੇ ਕੰਸਟਰਕਸ਼ਨ ਦੇ ਵਿੱਚ, ਕਿਉਂਕਿ ਜਿਹੜੀਆਂ ਮੇਜਰ ਇੰਡਸਟਰੀਜ਼ ਨੇ ਐਨਰਜੀ ਸੈਕਟਰ ਹੋ ਗਿਆ, ਆਟੋ ਸੈਕਟਰ ਹੋ ਗਿਆ, ਐਗਰੀਕਲਚਰ ਸੈਕਟਰ ਹੋ ਗਿਆ ਔਰ ਕੰਸਟਰਕਸ਼ਨ ਸੈਕਟਰ ਦੇ ਵਿੱਚ ਵੀ ਜੋਬਸ ਜਾਣਗੀਆਂ, ਬਟ ਕਿਉਂਕਿ ਕੰਸਟਰਕਸ਼ਨ ਅੱਜ ਘੱਟ ਹੈ, ਕੱਲ ਨੂੰ ਰੈਜ਼ੀਡੈਂਸ਼ੀਅਲ ਤੇ ਕਮਰਸ਼ੀਅਲ ਜਿਹੜੀਆਂ ਚੀਜ਼ਾਂ ਨੇ ਉਹ ਹਲਕੀਆਂ ਜਿਹੀਆਂ ਮਹਿੰਗੀਆਂ ਹੋ ਸਕਦੀਆਂ ਨੇ ਕੱਲੇ ਟੈਰਿਫ ਦੀ ਵਜ੍ਹਾ ਨਾਲ। ਸਰ ਇਹ ਪੁਆਇੰਟ ਐਕਸਪਲੇਨ ਕਰ ਦਿਓ, ਫਿਰ ਬਸ ਬਾਕੀ ਅਗਲੇ ਹਫ਼ਤੇ ਕਰਦਾ।
ਹਾਂਜੀ ਸ਼ੋਰ ਜੀ, ਦੇਖੋ ਜਿੱਦਾਂ ਇਹ ਆਪਣਾ ਟੈਰਿਫ ਕਰਕੇ ਬਹੁਤ ਜ਼ਿਆਦਾ ਫਰਕ ਪੈਣਾ, ਜਿੱਦਾਂ ਸਟੀਲ ਦੀ ਗੱਲ ਕਰ ਲਈਏ, ਹੁਣ ਸਟੀਲ ਸਾਡਾ ਸਿੱਧਾ 25% ਆ, ਜਿਹੜੀ ਜਿਹੜੇ ਪ੍ਰੋਜੈਕਟ ਮੈਂ ਕਰਦਾ ਸਾਡਾ ਮੇਨ ਉੱਥੇ ਜਿਹੜਾ ਸਟਰਕਚਰ ਹੈ ਸਟੀਲ। ਹੁਣ ਜੇ ਆਪਣੇ ਪ੍ਰੋਜੈਕਟ ਦੀ ਗੱਲ ਨਾ ਵੀ ਕਰਾਂ, ਲਾਈਕ ਐਨੀ ਪ੍ਰੋਜੈਕਟ ਯੂ ਡੂ, ਘਰਾਂ ਦੀ ਗੱਲ ਛੱਡ ਕੇ any commercial building, your building, even apartments, steel is like main material needed. Oh, thoda mehanga ho gaya 25% sidha thoda utthe construction cost vadh gayi. But je apa eh gal kariye ki sare karke sada oh end product vi bahut mehanga ho jauga, sir ehi ik na jehda chal reha na, it is gonna dictate, these forces will dictate lots of things in the market. Idna ki hoga, dekho end result jada hunda, buyer can only pay so much. People have realized frenzy is over, nobody is gonna just line up insanely start buying again. They will now think 10 times, not twice, 10 times, 100 times before they sign on the dotted line. ਉਹਦੇ ਨਾਲ ਕੀ ਹੋਣਾ ਤੁਹਾਡਾ ਸਟਿਲ ਕੰਸਟਰਕਸ਼ਨ ਕਾਸਟ ਜੇ ਵੱਧ ਰਹੀ ਹੈ ਬਟ ਅਦਰ ਥਿੰਗਸ ਵਿਲ ਕਮ ਡਾਊਨ ਲੈਂਡ ਕਾਸਟ ਜਿਹੜੀ ਬਿਲਕੁਲ ਵੈਂਟ ਥਰੂ ਦ ਰੂਫ ਐਵਰੀਬਡੀ ਗਾਟ ਗ੍ਰੀਡੀ ਲੈਂਡ ਕਾਸਟ ਵਿਲ ਕਮ ਡਾਊਨ ਬਿਕੋਜ਼ ਸਮਥਿੰਗ ਹੈਜ਼ ਟੂ ਐਡਜਸਟ ਦਿਸ ਇਜ਼ ਐਨ ਐਡਜਸਟਮੈਂਟ ਪੀਰੀਅਡ ਜਿਹਦੇ ਕਰਕੇ ਕਾਫੀ ਚੇਂਜਿਸ ਆਉਣਗੇ ਮਾਰਕੀਟ ਦੇ ਵਿੱਚ ਐਂਡ ਆਫ ਕੋਰਸ ਵੀ ਸ਼ੁਡ ਡਿਸਕਸ ਦਿਸ ਨੈਕਸਟ ਵੀਕ ਫੋਰ ਸ਼ੋਰ ਹਾਂਜੀ
ਬਿਲਕੁਲ ਬਿਲਕੁਲ ਸਰ ਅਗਲੇ ਹਫਤੇ ਇਹਦੇ ਤੇ ਨਾ ਜਿਹੜਾ ਡਿਸਕਸ਼ਨ ਕਰਾਂਗੇ ਹੋਰ ਜ਼ਿਆਦਾ ਸੋ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ ਅਸੀਂ ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ ਦੇ ਵਿੱਚ ਕਮਲ ਚੌਹਾਨ ਸਾਹਿਬ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਸੀ ਕਮਰਸ਼ੀਅਲ ਰੀਅਲ ਸਟੇਟ ਦੇ ਐਕਸਪਰਟ ਨੇ ਤੁਸੀਂ ਕੋਈ ਵੀ ਰੀਅਲ ਸਟੇਟ ਦੀ ਜਾਣਕਾਰੀ ਲੈਣੀ ਹੈ ਕਮਲ ਚੌਹਾਨ ਸਾਹਿਬ ਸਰ ਫੋਨ ਨੰਬਰ ਸਿਰਫ ਇੰਗਲਿਸ਼ ਪੰਜਾਬੀ ਸਿਰਫ ਫੋਨ ਨੰਬਰ
ਕਿਉਂ ਜੀ 416-874-16491 ਜਾਂ ਸਾਡੀ ਵੈਬਸਾਈਟ ਵਿਜ਼ਿਟ ਕਰੋ ਸਿਟੀ ਬ੍ਰੋਕਰਸ .ca/citibrokers.ca
Thank you so much ji thank you aur why media business and wealth report assi tuhanu pesh kar rahe hage ha assi agle caller wal vi vadange aur sade mainu manna ji tusi dass dena jadon vi sade agle sponsor jehde ne jadon judange so kindly you can inform me
haan ji judge hain jud gaye hain hamare sath haan ji
acha ji theek hai ji ਅਸੀਂ ਸਵਾਗਤ ਕਰਨਾ ਚਾਹੁੰਦੇ ਹੈਗੇ ਅਹਿਮਦ ਮਲਿਕ ਸਾਹਿਬ ਦਾ ਫਰੋਮ ਨਿਊ ਲਾਈਫ ਐਟ ਸੋਲੂਸ਼ਨ ਅਹਿਮਦ ਮਲਿਕ ਸਾਹਿਬ ਤੁਹਾਡਾ ਵਾਈ ਮੀਡੀਆ ਗਰੁੱਪ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ ਵੈਲਕਮ ਸਰ ਕੀ ਹਾਲ ਹੈ ਠੀਕ ਹੈ ਹਾਂਜੀ ਅਹਿਮਦ ਮਲਿਕ ਜੀ ਤੁਹਾਨੂੰ ਆਵਾਜ਼ ਆ ਰਹੀ ਹੈ ਹੈਲੋ ਹਾਂਜੀ ਅਹਿਮਦ ਮਲਿਕ ਜੀ ਤੁਹਾਨੂੰ ਆਵਾਜ਼ ਆ ਰਹੀ ਹੈ
ਸਰ ਆਈ ਥਿੰਕ ਵੋ ਡਿਸਕਨੈਕਟ ਹੋ ਗਏ ਮੈਂ ਉਨਕੋ ਫਿਰ ਸੇ ਕਨੈਕਟ ਕਰਤੀ ਹੂੰ
ਠੀਕ ਹੈ ਦੁਬਾਰਾ ਤੁਸੀਂ ਉਹਨਾਂ ਦੇ ਨਾਲ ਲਾਈਨ ਲਾਓ ਔਰ ਜਦ ਤਾਈ ਨਾਲ ਦੇ ਨਾਲ ਕਾਲ ਵੀ ਲੈਂਦੇ ਚਲੇ ਜਾਈਏ ਵਿਰਕ ਸਾਹਿਬ ਤੁਹਾਡਾ ਵਾਈ ਮੀਡੀਆ ਗਰੁੱਪ ਵੱਲੋਂ ਰੇਡੀਓ ਵਾਈ ਔਰ ਚੈਨਲ ਵਾਈ ਤੇ ਬਹੁਤ ਬਹੁਤ ਸਵਾਗਤ ਵੈਲਕਮ ਸਰ
ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਤੁਹਾਡਾ ਜਿਉਂਦੇ ਰਹੋ ਤੇ ਪਬਲਿਕ ਦੀ ਸੇਵਾ ਕਰਦੇ ਰਹੋ ਅਵੇਅਰਨੈਸ ਲਿਆਉਂਦੇ ਰਹੋ ਜਿਵੇਂ ਅੱਜ ਲਿਆ ਰਹੇ ਹੋ ਸਵੇਰ ਦੀ ਜਿਹੜੇ ਮੁੱਦੇ ਤੁਸੀਂ ਡਿਸਕਸ ਕੀਤੇ ਬਹੁਤ ਪਿਆਰੇ ਉੱਤੇ ਰਹੇ ਨੇ ਤੁਹਾਨੂੰ ਚੌਹਾਨ ਸਾਹਿਬ ਮੇਰੇ ਬੜੇ ਪਿਆਰੇ ਮਿੱਤਰ ਨੇ ਛੋਟੇ ਭਰਾ ਨੇ ਬੜੇ ਪੁਰਾਣੇ ਅਸੀਂ ਜਾਣਦੇ ਤੇ ਯੁੱਧ ਜੀ ਕੱਲ ਤੁਹਾਡਾ ਜਨਮ ਦਿਨ ਸੀ ਤੇ ਤੁਸੀਂ ਬੜੇ ਉਮੰਗ ਵਾਕੇ ਮਨਾਇਆ ਤੇ ਮੈਂ ਆਸ਼ੀਰਵਾਦ ਕਹਿੰਦੀ ਮੈਂ ਅੱਜ ਤੱਕ ਇੰਨਾ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੇ ਪਬਲਿਕ ਦੀ ਸੇਵਾ ਕਰਦੇ ਰਹੋ ਤੇ ਇਹ ਜਿਹੜਾ ਪਬਲਿਕ ਦੀ ਸੇਵਾ ਇਹ ਸਿਰਫ ਵਾਈ ਮੀਡੀਆ ਚ ਨਹੀਂ ਕੀਤੀ ਜਾ ਸਕਦੀ ਇਹਦੇ ਹੋਰ ਰਾਹ ਵੀ ਹੈਗੇ ਆ ਔਰ ਉਹ ਰਾਹ ਤੁਹਾਡੇ ਲਈ ਬੜੇ ਵਧੀਆ ਹੋਰ ਸਾਬਤ ਚੰਗੇ ਹੋ ਸਕਦੇ ਨੇ ਜੋ ਨਾਗਾਵਾਂ ਦਾ ਰਾਹਾਂ ਨੂੰ ਖੋਜਣ ਦੀ ਕੋਸ਼ਿਸ਼ ਕਰੋ ਤੇ ਉਸ ਪਾਸੇ ਹੀ ਪੈਰ ਰੱਖੋ ਇਹ ਮੇਰਾ ਤੁਹਾਨੂੰ ਸਲਾਹ ਹੈ ਤੇ ਦੂਸਰਾ ਕੱਲ ਸ਼ਿਵਰਾਤਰੀ ਸੀ ਤੇ ਮੈਂ ਉਹਦਾ ਵੀ ਭਰਾਵਾਂ ਨੂੰ ਸਾਰੇ ਸਮਾਜ ਨੂੰ ਵੈਲਵੇਸ਼ਨ ਨਹੀਂ ਕਰ ਸਕਿਆ ਮੈਂ ਅੱਜ ਕਰ ਦੇਣਾ ਪਰ ਯੁੱਧਵੀਰ ਜੀ ਮੇਰਾ ਇੱਕ ਬੜਾ ਵੱਡਾ ਦੁੱਖ ਲੱਗਦਾ ਹੈ ਕਿ ਜਿੰਨੇ ਆਪਣੇ ਸਾਰੇ ਗੁਰੂ ਹੋਏ ਨੇ ਮਹਾਂਪੁਰਸ਼ ਹੋਏ ਨੇ ਆਚਾਰੀਆ ਹੋਏ ਨੇ ਵੱਡੇ ਵੱਡੇ ਸਾਰੇ ਸਾਰੇ ਨੇ ਆਪਣੀ ਨਾਰੀ ਸ਼ਕਤੀ ਨੂੰ ਨਾਲ ਰੱਖਿਆ ਉਹਦੇ ਸੁੱਖ ਦਾ ਆਨੰਦ ਮਾਣਦੇ ਰਹੇ ਉਹਦੀ ਸੇਵਾ ਦਾ ਆਨੰਦ ਮਾਣਦੇ ਰਹੇ ਲੇਕਿਨ ਸਮਾਜ ਇਹ ਇੰਨੀ ਸੋਚ ਹੋਰ ਤਰ੍ਹਾਂ ਦੀ ਰੱਖਦਾ ਮੈਨੂੰ ਸਮਝ ਨਹੀਂ ਆਉਂਦੀ ਕਿਉਂ ਰੱਖਦਾ ਹੈ ਜਦੋਂ ਸਿੱਖ ਧਰਮ ਵਿੱਚ ਜਨਮ ਜੂਨ ਮਨਾਉਣ ਦਾ ਕੋਈ ਵਿਧੀ ਨਹੀਂ, ਰਿਵਾਜ ਹੈ ਨੀ, ਇਹ ਧੱਕੇ ਨਾਲ ਇਹਨਾਂ ਨੇ ਬਣਾਇਆ ਹੋਇਆ। ਪਰ ਅਗਰ ਹੋਰ ਤਰ੍ਹਾਂ ਨਾਲ ਜਿਵੇਂ ਕਿ ਕੱਲ ਸ਼ਿਵਰਾਤਰੀ ਸੀ, ਸ਼ਿਵਜੀ ਜੀ ਦੀ ਫੋਟੋ ਲਾਈ ਹੋਈ ਸੀ ਸਾਰਿਆਂ ਨੇ, ਮੈਨੂੰ ਬੜਾ ਦੁੱਖ ਹੋ ਰਿਹਾ ਸੀ ਇੱਥੇ ਕਿ ਪਾਰਵਤੀ ਜੀ ਸ਼ਿਵਰਾਤਰੀ ਹੈ, ਪਾਰਵਤੀ ਜੀ ਦੀ ਫੋਟੋ ਕਿਉਂ ਨਹੀਂ ਨਾਲ, ਉਹਨਾਂ ਦੀ ਗੇਮ ਸਗੋਂ ਜ਼ਿਆਦਾ ਸ਼ਿਵਜੀ ਦੇ ਦੀ, ਸ਼ਿਵਜੀ ਉਹਨਾਂ ਨੂੰ ਉਹਨਾਂ ਦੀ ਸੇਵਾ ਜਿਹੜੀ ਕਰਦੀ ਰਹੀ। ਇੱਕ ਕਿਉਂਕਿ ਔਰਤ ਪਰਮਾਤਮਾ ਦਾ ਰੂਪ ਹੈ, ਇਨਸਾਨ ਵੀ ਪਰਮਾਤਮਾ ਦਾ ਰੂਪ ਹੈ, ਪਰਮਾਤਮਾ ਦਿੱਤੀ ਹੋਈ ਹੈ, ਪਰਮਾਤਮਾ ਦੇ ਰੂਪ ਨੂੰ ਪਰਮਾਤਮਾ ਦੇ ਰੂਪ ਨੇ ਹੀ ਸੇਵਾ ਕਰਦਾ ਰਿਹਾ ਸਾਰੀ ਉਮਰ, ਨਾਲ ਰਹੇ ਹਰ ਵੇਲੇ ਸ਼ਿਵ ਪਾਰਵਤੀ ਸ਼ਿਵ ਪਾਰਵਤੀ ਸ਼ਿਵ ਪਾਰਵਤੀ ਅਸੀਂ ਕਰਦੇ ਹਾਂ, ਇਹਦੇ ਮਨ ਦਿੰਦੇ ਹਾਂ, ਲੇਕਿਨ ਇਹੋ ਜਿਹੇ ਦਿਨ ਅਸੀਂ ਨਾਰੀ ਸ਼ਕਤੀ ਨੂੰ ਕਿਉਂ ਭੁੱਲ ਜਾਂਦੇ ਹਾਂ? ਇਹ ਸਾਰੇ ਕਰਦੇ ਨੇ, ਸਾਰੇ ਜਨਮਾਂ ਦੇ ਉੱਤੇ ਕਰਦੇ ਨੇ। ਮੈਨੂੰ ਇਸ ਚੀਜ਼ ਦਾ ਯੁੱਧ ਵਿੱਚ ਦੁੱਖ ਹੈ ਕਿ ਨਾਰੀ ਸ਼ਕਤੀ ਨੂੰ ਵੀ ਬਰਾਬਰ ਦਾ ਓਨਾ ਹੀ ਸਤਿਕਾਰ ਪਿਆਰ ਰਿਸਪੈਕਟ ਮਿਲਣੀ ਚਾਹੀਦੀ ਹੈ ਜਿੰਨੀ ਉਹਦੇ ਜੀਵਨ ਸਾਥੀ ਨੂੰ ਮਿਲਦੀ ਹੈ, ਜਿਹੜਾ ਕਿ ਸਪਿਰਚੁਅਲ ਹੈ, ਸੰਤ ਦੇ ਰੂਪ ਵਿੱਚ ਹੈ, ਸਮਾਜ ਨੂੰ ਗੁੱਡ ਗਾਈਡੈਂਸ ਦਿੰਦਾ ਰਿਹਾ। ਉਸ ਸਾਰਿਆਂ ਦੇ ਵਿੱਚ ਨਾਰੀ ਸ਼ਕਤੀ ਦਾ ਹਿੱਸਾ ਮੈਂ ਕਹਿੰਦਾ ਕਿ ਉਹਦੇ ਨਾਲ ਜ਼ਿਆਦਾ ਹੈ।
ਮੈਂ ਬਸ ਇਹੀ ਕੋਸ਼ਿਸ਼ ਕਰ ਰਿਹਾ ਕਿ ਵਾਈ ਮੀਡੀਆ ਦੇ ਉੱਤੇ ਅਸੀਂ ਵੱਧ ਤੋਂ ਵੱਧ ਫੈਕਟਸ ਔਰ ਫਿਗਰਸ ਦੇ ਨਾਲ ਤੁਹਾਡੇ ਲਈ ਨਵੀਂ ਤੋਂ ਨਵੀਂ ਜਾਣਕਾਰੀ ਇਨਫੋਰਮੇਸ਼ਨ ਲੈ ਕੇ ਆਈਏ। ਸਾਡੇ ਜਿਹੜੇ ਗੈਸਟ ਵੀ ਹੋਣ ਉਹ ਅਸੀਂ ਬਹੁਤ ਸਿਲੈਕਸ਼ਨ ਕਰਕੇ, ਮੈਂ ਪਹਿਲਾਂ ਤੇ ਪਰਮਾਤਮਾ ਦਾ ਸ਼ੁਕਰੀਆ ਅਦਾ ਕਰਦਾ ਔਰ ਕਮਿਊਨਿਟੀ ਦਾ ਸ਼ੁਕਰੀਆ ਅਦਾ ਕਰਦਾ, ਬਾਵਜੂਦ ਇਸ ਦੇ ਕਿ ਅੱਜ 24 ਘੰਟੇ ਟੀਵੀ ਚੱਲ ਰਿਹਾ, 24 ਘੰਟੇ ਰੇਡੀਓ ਚੱਲ ਰਹੇ ਨੇ, ਲਾਈਵ ਸ਼ੋਅਜ਼ ਹੋ ਰਹੇ ਨੇ, ਅਖਬਾਰ ਪ੍ਰਿੰਟ ਵੀ ਚੱਲ ਰਿਹਾ ਔਰ ਸਪੋਂਸਰਸ਼ਿਪ ਤੋਂ ਬਿਨਾਂ ਕੰਮ ਨਹੀਂ ਚੱਲਦਾ। ਲੇਕਿਨ ਕੋਸ਼ਿਸ਼ ਅਸੀਂ ਇਹੀ ਕਰਦੇ ਹਾਂ ਕਿ ਤੁਹਾਡੇ ਲਈ ਜਿਹੜੇ ਸਪੋਂਸਰ ਉਹ ਲੈ ਕੇ ਆਈਏ ਕਿ ਜਿਹਨਾਂ ਕੋਲ ਵਧੀਆ ਆਪਣੇ ਫੀਲਡ ਦੀ ਜਾਣਕਾਰੀ ਹੋਏ। ਸੋ ਥੈਂਕ ਯੂ, ਮੈਂ ਖੁਦ ਬੜਾ ਇੰਜੋਏ ਕਰਦਾ ਔਰ ਮੈਂ ਬਹੁਤ ਅਦਬ ਸਤਿਕਾਰ ਨਾਲ ਰਿਸਪੈਕਟਫੁਲੀ ਗੱਲ ਕਰ ਰਿਹਾ ਕਿ ਕੱਲ ਨੂੰ ਦੇਖੋ ਕੋਈ ਰੀਅਲ ਸਟੇਟ ਏਜੰਟ ਹੈ ਜਾਂ ਕੋਈ ਫਾਈਨੈਂਸ਼ੀਅਲ ਪਲੈਨਰ ਹੈ, ਦੇਖੋ ਜੇ ਤੇ ਕਰਾਉਣੀ ਹੈ ਤੁਸੀਂ ਛੋਟੀ ਮੋਟੀ ਇੰਸ਼ੋਰੈਂਸ ਕਰਾਉਣੀ ਹੈ ਉਹ ਤੇ ਫਿਰ ਜਿੱਥੋਂ ਮਰਜ਼ੀ ਕਰਾ ਲਓ, ਪਰ ਜੇ ਇੰਸ਼ੋਰੈਂਸ ਨਹੀਂ ਕਰਾਉਣੀ, ਇੰਸ਼ੋਰੈਂਸ ਵੀ ਕਰਵਾਉਣੀ ਹੈ ਤੇ ਨਾਲ ਆਪਣੀ ਪਲੈਨਿੰਗ ਵੀ ਕਰਨੀ ਹੈ, ਤੇ ਫਿਰ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਫਾਈਨੈਂਸ਼ੀਅਲ ਪਲੈਨਰ ਫਿਰ ਚਾਹੇ ਪੰਕਜ ਮੋਗਾ ਜੀ ਨੇ, ਚਾਹੇ ਸੌਰਭ ਚੱਡਾ ਜੀ ਨੇ, ਚਾਹੇ ਸੌਰਭ ਰਤਨ ਜੀ ਨੇ, ਤੁਹਾਡੇ ਲਈ ਉਹ ਬੰਦਾ ਲੈ ਕੇ ਆਈਏ ਕਿ ਜਿਹਨੂੰ ਜਾਣਕਾਰੀ ਹੋਵੇ ਪੂਰੀ। ਔਰ ਮੈਂ ਫਿਰ ਬੜੇ ਅਦਬ ਸਤਿਕਾਰ ਨਾਲ ਕਹਿ ਰਿਹਾ ਕਿਉਂਕਿ ਮੇਰਾ ਖੁਦ ਬੜਾ ਇੰਟਰਸਟ ਹੈ ਇਹਨਾਂ ਫੀਲਡ ਦੇ ਵਿੱਚ, ਰੀਅਲ ਸਟੇਟ ਦੀ ਜਾਣਕਾਰੀ ਪੂਰੀ ਪੜ੍ਹਾਈ ਕਰਕੇ ਆਈਦਾ ਤਾਂ ਕਿ ਜਦੋਂ ਕੋਈ ਸਪੋਂਸਰ ਹੋਏ ਉਹਨੂੰ ਸਵਾਲ ਵੀ ਐਸਾ ਪੁੱਛੀਏ ਤਾਂ ਕਿ ਉਹ ਜਵਾਬ ਵੀ ਦੇ ਸਕੇ ਪੂਰੇ ਫੈਕਟਸ ਔਰ ਫਿਗਰਸ ਦੇ ਨਾਲ, ਪੂਰੇ ਅਨਾਲਿਸਿਸ ਪ੍ਰੈਜ਼ੈਂਟ ਕਰ ਸਕੇ। ਸੋ ਦਿਸ ਵਿਲ ਬੀ ਔਰ ਮੋਟਿਵ ਔਰ ਇਹ ਚੀਜ਼ਾਂ ਇਸ ਲਈ ਵੀ ਮੈਂ ਜ਼ਰੂਰੀ ਹੋਰ ਸਮਝਦਾ ਹਾਂ, ਬਾਕੀ ਤਾਂ ਅਸੀਂ ਸਭ ਕੁਝ ਕਰਦੇ ਹਾਂ ਡਿਸਕਸ ਵਾਈ ਮੀਡੀਆ ਫੋਰ ਫੋਰਨ ਪਾਲਿਸੀ ਰਿਪੋਰਟ ਹੈ, ਰਸ਼ੀਆ ਯੂਕਰੇਨ ਦੀ ਜੰਗ, ਪਰ ਰਸ਼ੀਆ ਯੂਕਰੇਨ ਦੀ ਜੰਗ ਅਸੀਂ ਜਾਣਕਾਰੀ ਦੇ ਰਹੇ ਹਾਂ, ਪਰ ਸਾਡੇ ਲਈ ਜਿਹੜੀ ਇੱਥੇ ਵਾਈ ਮੀਡੀਆ, ਮੈਂ ਸਮਝਦਾ ਕਿ ਜੇ ਮੇਰੇ ਮੁਤਾਬਿਕ, ਮੈਂ ਗਲਤ ਵੀ ਹੋ ਸਕਦਾ, ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਵੀ ਸਾਡੇ ਲਈ ਬੜਾ ਜ਼ਰੂਰੀ ਹੈ ਕਿ ਸਾਡੇ ਲੀਡਰਸ ਕਿਹੜੇ ਚੁਣੇ ਜਾ ਰਹੇ ਨੇ, ਸਾਡੇ ਇੱਕ ਇੱਕ ਸੈਗਮੈਂਟ ਜਿਹੜਾ ਅਸੀਂ ਤਿਆਰ ਕਰਦੇ ਹਾਂ ਉਹ ਇਸ ਚੀਜ਼ ਨੂੰ ਧਿਆਨ ਚ ਰੱਖ ਕੇ ਕਰਦੇ ਹਾਂ ਕਿ ਇਹਦਾ ਕਮਿਊਨਿਟੀ ਨੂੰ ਕੀ ਫਾਇਦਾ ਨੁਕਸਾਨ ਹੈ। ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਬਹੁਤ ਜ਼ਰੂਰੀ ਹੈ ਕਿ ਸਾਡੇ ਲੀਡਰ ਕਿੰਨੇ ਕੰਪੀਟੈਂਟ ਨੇ, ਕੌਣ ਕਿਹਦਾ ਚੁਣਾਵ ਹੋ ਰਿਹਾ, ਕਿਹੜਾ ਪਿੱਛੇ ਰਹਿ ਰਿਹਾ, ਤਾਂ ਕਿ ਲੋਕਾਂ ਨੂੰ ਇਹਦੇ ਬਾਰੇ ਜਾਣਕਾਰੀ ਹੋਵੇ, ਫੈਸਲੇ ਤਾਂ ਉਹਨਾਂ ਨੇ ਲੈਣੇ ਆ। ਨੰਬਰ 1। ਨੰਬਰ 2 ਹੈ ਜਿਹੜਾ ਸੈਗਮੈਂਟ ਹੈ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ, ਇਹ ਬਿਲਕੁਲ ਸਾਡੇ ਨਾਲ ਕਿ ਇਹਦਾ ਕਮਿਊਨਿਟੀ ਨੂੰ ਕੀ ਫਾਇਦਾ ਨੁਕਸਾਨ ਹੈ। ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਬਹੁਤ ਜ਼ਰੂਰੀ ਹੈ ਕਿ ਸਾਡੇ ਲੀਡਰ ਕਿੰਨੇ ਕੰਪੀਟੈਂਟ ਨੇ, ਕੌਣ ਕਿਹਦਾ ਚੁਣਾਵ ਹੋ ਰਿਹਾ, ਕਿਹੜਾ ਪਿੱਛੇ ਰਹਿ ਰਿਹਾ, ਤਾਂ ਕਿ ਲੋਕਾਂ ਨੂੰ ਇਹਦੇ ਬਾਰੇ ਜਾਣਕਾਰੀ ਹੋਵੇ, ਫੈਸਲੇ ਤਾਂ ਉਹਨਾਂ ਨੇ ਲੈਣੇ ਆ। ਨੰਬਰ 1। ਨੰਬਰ 2 ਹੈ ਜਿਹੜਾ ਸੈਗਮੈਂਟ ਹੈ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ, ਇਹ ਬਿਲਕੁਲ ਸਾਡੇ ਨਾਲ ਰਿਲੇਟਡ ਹੈ ਕਿ ਸਾਡੀ ਇਕਨੋਮੀ ਕਿੱਧਰ ਜਾ ਰਹੀ ਹੈ, ਜੋਬਸ ਕਿੱਦਾਂ ਕ੍ਰੀਏਟ ਹੋ ਰਹੀਆਂ। ਐਜ਼ ਅ ਫਾਈਨੈਂਸ਼ੀਅਲ ਪਲੈਨਰ ਅਸੀਂ ਉਹਨਾਂ ਤੋਂ ਸੁਜੈਸ਼ਨ ਲੈ ਲੈਂਦੇ ਹਾਂ ਕਿ ਹਾਊ ਵੀ ਕੈਨ ਮੈਨਿਊਵਰ ਇਨ ਦੀਸ ਟਫ ਇਕਨੋਮਿਕ ਟਾਈਮਸ। ਟੈਰਿਫ ਦਾ ਸਾਡੇ ਉੱਤੇ ਅਸਰ ਪੈਣਾ ਹੀ ਪੈਣਾ, ਹਰੇਕ ਤੇ ਪੈਣਾ। ਠੀਕ ਹੈ, ਕੁਛ ਇੰਡਸਟਰੀ ਤੇ ਜ਼ਿਆਦਾ ਹੋਏਗਾ ਸਰ, ਕੁਛ ਇੰਡਸਟਰੀਜ਼ ਜਿਸ ਤਰ੍ਹਾਂ ਐਗਰੀਕਲਚਰ ਹੈ, ਮੈਨੂਫੈਕਚਰਿੰਗ ਸੈਕਟਰ ਹੈ, ਆਟੋ ਸੈਕਟਰ ਇਨ ਪਰਟੀਕੁਲਰ, ਐਨਰਜੀ ਸੈਕਟਰ ਹੈ, ਕੰਸਟਰਕਸ਼ਨ ਸੈਕਟਰ ਹੈ,
ਜੋਬ ਲਾਸਿਸ ਹੋ ਸਕਦੀਆਂ ਨੇ ਬਟ ਕੁਛ ਸੈਕਟਰ ਤੇ ਜ਼ਿਆਦਾ ਪਰ ਅਸਰ ਤਾਂ ਹਰੇਕ ਦੇ ਉੱਤੇ ਪਏਗਾ ਹੀ ਪਏਗਾ ਇਹਦਾ ਸਾਡਾ ਮੀਡੀਆ ਤੇ ਵੀ ਅਸਰ ਪਏਗਾ ਇਹਦਾ ਸੋ ਸਾਡੀ ਕੋਸ਼ਿਸ਼ ਹੈ ਕਿ ਸਾਰੀ ਜਾਣਕਾਰੀ ਤੁਹਾਡੇ ਲਈ ਲੈ ਕੇ ਆਈਏ ਬਾਕੀ ਤੁਸੀਂ ਗੱਲ ਕੀਤੀ ਮਹਾਂ ਸ਼ਿਵਰਾਤਰੀ ਦੀ ਦੇਖੋ ਮੈਂ ਜਿਹੜਾ ਰਿਲੀਜੀਅਸ ਆਸਪੈਕਟ ਹੈ ਨਾ ਉਹਦੇ ਬਾਰੇ ਇੱਕੋ ਹੀ ਗੱਲ ਬਸ ਕਰਦਾ ਹਾਂ ਠੀਕ ਹੈ ਨਹੀਂ ਕਿ ਇਹ ਜਿਹੜਾ ਵਾਈ ਮੀਡੀਆ ਦਾ ਮੰਚ ਹੈ ਨਾ ਇਹ ਰਿਲੀਜੀਅਨ ਨੂੰ ਫੋਲੋ ਕਿੱਦਾਂ ਕਰਨਾ ਹੈ ਅਸੀਂ ਜਨਰਲ ਗੱਲ ਕਰ ਸਕਦੇ ਹਾਂ ਪਰ ਰਿਲੀਜੀਅਨ ਨੂੰ ਫੋਲੋ ਕਿੱਦਾਂ ਕਰਨਾ ਹੈ ਉਹ ਵਿਚਾਰ ਕਰਨ ਦਾ ਮੰਚ ਇਹ ਨਹੀਂ ਹੈ ਇਹਦੇ ਉੱਤੇ ਅਸੀਂ ਹਰੇਕ ਦੀ ਰਿਸਪੈਕਟ ਕਰਦੇ ਹਾਂ ਵਿਦ ਇਨ ਰਿਲੀਜੀਅਨ ਵੀ ਹਰ ਕੋਈ ਬੰਦਾ ਆਪਣੇ ਹਿਸਾਬ ਦੇ ਨਾਲ ਜੋ ਵੀ ਤਿਉਹਾਰ ਮਨਾਏ ਜਿੱਦਾਂ ਮਨਾਏ ਅਸੀਂ ਤਾਂ ਨਾਲ ਹਾਂ ਜੀ ਅਸੀਂ ਤਾਂ ਇੱਕ ਹੀ ਗੱਲ ਕਹਿੰਦੇ ਹਾਂ ਕਿ ਤੁਸੀਂ ਕਹੋ ਜੀ ਕੱਲ ਨੂੰ ਅਸੀਂ ਕ੍ਰਿਸਮਸ ਮਨਾ ਰਹੇ ਹਾਂ ਤੇ ਜੀ ਬਿਲਕੁਲ ਵਾਈ ਮੀਡੀਆ ਚ ਕ੍ਰਿਸਮਸ ਮਨਾਈ ਜਾਏਗੀ ਜਦੋਂ ਈਦ ਆਏਗੀ ਤਾਂ ਈਦ ਵੀ ਮਨਾਵਾਂਗੇ ਗੁਰਪੁਰਬ ਵੀ ਮਨਾਵਾਂਗੇ ਮਹਾਸ਼ਿਵਰਾਤਰੀ ਵੀ ਮਨਾਵਾਂਗੇ ਦੀਵਾਲੀ ਦੁਸ਼ਹਿਰਾ ਹੈਲੋਵੀਨ ਜਿਹੜਾ ਤਿਉਹਾਰ ਹੈ ਔਰ ਮੈਂ ਇੱਕ ਗੱਲ ਬਸ ਕੁਇਕਲੀ ਐਡ ਕਰਕੇ ਕਾਲਰਸ ਕਾਫੀ ਇੰਤਜ਼ਾਰ ਕਰ ਰਹੇ ਨੇ ਕਿ ਤੁਹਾਡੇ ਸਾਰਿਆਂ ਵੱਲੋਂ ਕੱਲ ਦੇਖੋ ਮਹਾਸ਼ਿਵਰਾਤਰੀ ਸੀਗੀ ਵਿਰਕ ਸਾਹਿਬ ਮੈਂ ਬਸ ਇੰਨੀ ਗੱਲ ਕੱਲ ਵੀ ਕਿਸੇ ਨਾਲ ਕਰ ਰਿਹਾ ਸੀ ਕਿ ਮਹਾਸ਼ਿਵਰਾਤਰੀ ਦੇ ਮੌਕੇ ਦੇ ਉੱਤੇ ਔਨ ਦੀ ਈਅਰ ਔਰ ਆਫ ਦੀ ਈਅਰ ਆਪਾਂ ਕਈ ਵਾਰ ਨਾ ਸਟੀਰੀਓਟਾਈਪ ਵੀ ਕਰ ਦਿੰਦੇ ਹਾਂ ਕਿ ਜੀ ਉਹ ਜਿਹੜੇ ਪਾਕਿਸਤਾਨੀ ਬੰਦੇ ਨੇ ਜਾਂ ਜਿਹੜੇ ਮੁਸਲਿਮ ਬੰਦੇ ਨੇ ਜੀ ਉਹ ਬੜੇ ਆਪਣੇ ਧਰਮ ਲਈ ਹੁੰਦੇ ਉਹ ਕਦੇ ਕਿਸੇ ਨੂੰ ਵਿਸ਼ ਨਹੀਂ ਕਰਦੇ ਨਹੀਂ ਕੱਲ ਸਾਡੀ ਔਨ ਦੀ ਈਅਰ ਵੀ ਮਹਾਸ਼ਿਵਰਾਤਰੀ ਦੇ ਵਿੱਚ ਹਿੰਦੂ ਕਮਿਊਨਿਟੀ ਨੇ ਸਿੱਖ ਕਮਿਊਨਿਟੀ ਨੇ ਕ੍ਰਿਸਚੀਅਨ ਕਮਿਊਨਿਟੀ ਨੇ ਔਰ ਮੁਸਲਿਮ ਕਮਿਊਨਿਟੀ ਨੇ ਇਹ ਦੇਣ ਹੈ ਪਰਮਾਤਮਾ ਦੀ ਉਸ ਅਕਾਲ ਪੁਰਖ ਦੀ ਉਸ ਨੇਚਰ ਕਹਿ ਲਓ ਕੁਦਰਤ ਦੀ ਯੂਨੀਵਰਸ ਕਹਿ ਲਓ ਉਸ ਐਨਰਜੀ ਜੋ ਵੀ ਅਸੀਂ ਤਾਕਤ ਨੂੰ ਨਾਮ ਦੇਣਾ ਚਾਹੁੰਦੇ ਹਾਂ ਇਹ ਬਖਸ਼ਿਸ਼ ਹੈ ਵਾਈ ਮੀਡੀਆ ਦੇ ਪਲੇਟਫਾਰਮ ਦੇ ਉੱਤੇ ਕਿ ਮਹਾਸ਼ਿਵਰਾਤਰੀ ਦਾ ਤਿਉਹਾਰ ਹੋਵੇ ਤੇ ਹਿੰਦੂ ਮੁਸਲਿਮ ਸਾਡੇ ਪਾਕਿਸਤਾਨੀ ਭਰਾ ਸਿੱਖ ਕ੍ਰਿਸਚੀਅਨ ਸਾਰੇ ਵਿਸ਼ਿਸ ਔਨ ਦੀ ਈਅਰ ਆਫ ਦੀ ਈਅਰ ਦੇ ਰਹੇ ਸੋ ਇਹ ਬਸ ਏਦਾਂ ਹੀ ਸਾਨੂੰ ਚਾਹੀਦਾ ਹਰੇਕ ਦੀ ਰਿਸਪੈਕਟ ਕਰੋ ਔਰ ਇਕੱਠੇ ਮਿਲ ਕੇ ਤਿਉਹਾਰ ਮਨਾਓ ਔਰ ਕੱਲ ਮੈਂ ਇਕਬਾਲ ਸਾਹਿਬ ਦੀ ਗੱਲ ਕਹਿ ਕੇ ਰੈਪਅਪ ਕਰ ਦਿੰਦਾ ਅਸੀਂ ਜਾ ਰਹੇ ਸੀ ਕੱਲ ਮਿਸਿਸਾਗਾ ਸਾਰੇ ਫੈਮਿਲੀ ਦੇ ਨਾਲ ਤੇ ਮੈਂ ਬਸ ਇਹੀ ਗੱਲ ਕਰ ਰਹੇ ਸੀ ਚਾਰ ਪੰਜ ਜਣੇ ਸੀਗੇ ਗੱਡੀ ਚ ਮੈਂ ਅਸੀਂ ਇਹੀ ਗੱਲ ਕਰ ਰਹੇ ਸੀ ਮੈਂ ਕਿਹਾ ਦੇਖੋ ਇਹੀ ਹੁੰਦਾ ਪਿਆਰ ਕਿੱਥੇ ਇਕਬਾਲ ਸਾਹਿਬ ਦਾ ਜਨਮ ਹੋਇਆ ਪਾਕਿਸਤਾਨ ਚ ਕਿੱਥੇ ਆ ਜੋ ਇੱਥੇ ਆਏ ਨੇ ਔਰ ਪਿਛਲੀ ਵਾਰ ਉਹਨਾਂ ਨੇ ਦੇਗ ਬਣਾ ਕੇ ਭੇਜੀ ਡੈਕੋਰ ਕਰਕੇ ਰਮਜ਼ਾਨ ਤੇ ਤੇ ਇਸ ਵਾਰ ਕਹਿੰਦੇ ਜੀ ਇਸ ਵਾਰ ਉਸ ਜੋ ਤੁਹਾਡਾ ਕੋਈ ਹੋਰ ਤੁਸੀਂ ਮੈਨਿਊ ਦੇ ਆਈਟਮ ਪਾਉਣਾ ਚਾਹੁੰਦੇ ਉਹ ਵੀ ਨਾਲ ਕ੍ਰਿਕਟ ਦੀ ਗੱਲ ਕਰ ਲਾਂਗੇ ਬੜੀ ਦੇਰ ਹੋ ਗਈ ਸਰ ਉਹ ਵੀ ਕਰਾਂਗੇ ਨਾਲ ਤੇ ਆਪਣਾ ਵਾਈ ਮੀਡੀਆ ਲਾਈਵ ਰੋਜ਼ ਸਵੇਰੇ 8 ਵਜੇ ਤੋਂ 2 ਵਜੇ ਤੱਕ ਕਰਦੇ ਹਾਂ 6 ਘੰਟੇ ਵੈਸੇ ਤੇ 24 ਘੰਟੇ ਚੈਨਲ ਚੱਲਦਾ ਪਰ ਅਸੀਂ 6 ਘੰਟੇ ਲਾਈਵ ਕਰ ਡਿਸਕਸ਼ਨ ਨਹੀਂ ਹੋਈ ਓਨਟੈਰੀਓ ਇਲੈਕਸ਼ਨ ਦੇ ਵਿੱਚ ਅੱਜ ਆਪਾਂ ਕੋਈ ਗੱਲ ਨਹੀਂ ਕਰਨੀ ਸਿਰਫ ਇੰਨਾ ਇਨਕਰੇਜ ਕਰਨਾ ਵੋਟ ਪਾਓ ਬਸ ਦੈਟਸ ਇਟ ਪਰ ਨਤੀਜੇ ਆ ਜਾਣਗੇ ਔਰ ਉਸ ਵੇਲੇ ਓਨਟੈਰੀਓ ਦੀ ਸਿਆਸਤ ਵੀ ਕਰ ਲਾਂਗੇ ਗੱਲ ਔਰ ਤੁਹਾਡੇ ਮੈਂ ਕਹਿਵਾਂ ਕਿ ਨਾ ਕਹਾਂ ਤੁਹਾਡੇ ਪਸੰਦੀਦਾ ਕਹਿ ਦਿੰਦਾ ਤੁਹਾਡੇ ਪਸੰਦੀਦਾ ਨੇ ਟਰੂਡੋ ਸਾਹਿਬ ਉੱਥੇ ਜਾ ਰਹੇ ਨੇ ਇਸ ਤੋਂ ਬਾਅਦ ਕਿਹੜਾ ਲੀਡਰ ਆਉਂਦਾ ਨਜ਼ਰ ਆ ਅੱਛਾ ਗੱਲ ਤੇ ਪੂਰੀ ਹੋ ਲੈ ਤੇ ਉਸ ਤੋਂ ਬਾਅਦ ਕਿਹੜਾ ਲੀਡਰ ਹੈ ਉਹਦੇ ਵਿਚਾਰ ਤੁਹਾਡੇ ਤੋਂ ਬਾਕੀ ਪੈਨਲ ਮੈਂਬਰ ਤੋਂ ਵੀ ਲੈ ਲਾਂਗੇ ਕਿਉਂਕਿ ਕੁਛ ਹੀ ਦਿਨਾਂ ਦੇ ਵਿੱਚ ਦੇਸ਼ ਨੇ ਜੋ ਅਗਲਾ ਲੀਡਰ ਇਲੈਕਟ ਕਰਨਾ ਹੈ ਉਹ ਦੇਸ਼ ਦਾ ਸਿੱਧਾ ਹੀ ਪ੍ਰਧਾਨ ਮੰਤਰੀ ਬਣਨ ਜਾ ਰਿਹਾ ਸੋ ਉਹਨਾਂ ਦੀ ਵੀ ਗੱਲ ਕਰ ਲਾਂਗੇ ਔਰ ਫੋਰਨ ਪਾਲਿਸੀ ਤੇ ਸੋ ਕਈ ਮੁੱਦੇ ਨੇ ਵਿਚਾਰਨ ਵਾਲੇ 4 ਘੰਟੇ ਹੋਣਗੇ ਸਾਡੇ ਕੋਲ ਸਵੇਰੇ 8 ਵਜੇ ਤੋਂ ਲੈ ਕੇ 12 ਵਜੇ ਤੱਕ ਤੇ ਜਿਹੜਾ ਤੁਹਾਡਾ ਇਹ ਹੁਕਮ ਹੈ ਮੈਂ ਸਾਡੇ ਲਈ ਤਾਂ ਬੜੇ ਭਰਾਵਾਂ ਦੀ ਗੱਲ ਹੁਕਮ ਹੀ ਹੁੰਦੀ ਹੈ ਜਿਹੜਾ ਤੁਹਾਡਾ ਹੁਕਮ ਹੈ ਜੀ ਦੇਗ ਤੇ ਹੋਰ ਵੀ ਸਾਡਾ ਕੋਈ ਲਿਸਨਰ ਜੀ ਆਉਣਾ ਚਾਹੇ ਤੇ ਰਜਿਸਟਰ ਜ਼ਰੂਰ ਕਰਾ ਲਓ ਤਾਂ ਕਿ ਅਰੇਂਜਮੈਂਟ ਅਸੀਂ ਉਹਦੇ ਮੁਤਾਬਿਕ ਕਰ ਲਈਏ ਕਿ ਮੋਸਟ ਵੈਲਕਮ ਟੂ ਜੁਆਇਨ ਅਸ ਫਾਰ ਬ੍ਰੇਕਫਾਸਟ ਔਰ ਜੇ ਤੁਸੀਂ ਚਾਹੋਗੇ ਪੈਨਲ ਤੇ ਵੀ ਕੋਈ ਕੰਟਰੀਬਿਊਸ਼ਨ ਕਰ ਸਕਦੇ ਹੋ ਟੌਪਿਕਸ ਮੈਂ ਤੁਹਾਨੂੰ ਦੱਸ ਹੀ ਦਿੱਤੇ ਨੇ ਕਿ ਫੋਰਨ ਪਾਲਿਸੀ ਤੇ ਡਿਸਕਸ ਕਰਾਂਗੇ ਕੈਨੇਡਾ ਦੇ ਬਾਰੇ ਡਿਸਕਸ ਕਰਾਂਗੇ ਟੈਰਿਫਸ ਬਾਰੇ ਡਿਸਕਸ ਕਰਾਂਗੇ ਕ੍ਰਿਕਟ ਤੇ ਹੋਏਗਾ ਹੀ ਹੋਏਗਾ ਲਗਾਤਾਰ ਇੰਡੀਆ ਔਰ ਨਿਊਜ਼ੀਲੈਂਡ ਦੀ ਮੈਚ ਦੀ ਅਪਡੇਟ ਦਵਾਂਗੇ ਸਵੇਰੇ 8 ਤੋਂ ਲੈ ਕੇ 12 ਵਜੇ ਤੱਕ 4 ਘੰਟੇ ਲਾਈਵ ਔਰ ਪੰਜਾਬ ਦੀ ਸਿਆਸਤ ਬੜੀ ਦੇਰ ਹੋ ਗਈ ਹੈ ਉਹ ਵੀ ਜ਼ਰੂਰ ਕਈ ਕਹਿੰਦੇ ਜੀ ਉਹ ਪਿੱਛੇ ਛੱਡ ਦਿੱਤੀ ਹੈ ਤੇ ਉਹਦੇ ਬਾਰੇ ਵੀ ਉਹ ਸਾਰੇ ਕਰੰਟ ਅਫੇਅਰ ਜਿਹੜੇ ਆ ਉਹ 4 ਘੰਟੇ ਟੱਚ ਕਰਾਂਗੇ ਔਰ ਨਾਲ ਫਿਰ ਬ੍ਰੇਕਫਾਸਟ ਵੀ ਕਰਾਂਗੇ ਅਸੀਂ ਉੱਥੇ ਸਾਰੇ ਜਣੇ ਇਕੱਠੇ ਸੋ ਦਿਲ ਬੀ ਨਾਈਸ ਲੈਬਰੇਟ ਮੈਨਿਊ ਉਹਦੇ ਵਿੱਚ ਤੁਸੀਂ ਕਹੋ ਜੀ ਸਾਨੂੰ ਕੰਟੀਨੈਂਟਲ ਸਟਾਈਲ ਚਾਹੀਦਾ ਬ੍ਰੇਕਫਾਸਟ ਜਾਂ ਆਪਣਾ ਕੁਛ ਇੰਡੀਅਨ ਸਟਾਈਲ ਹੈ ਤੇ ਉਸ ਹਰ ਤਰ੍ਹਾਂ ਦਾ ਉੱਥੇ ਅਸੀਂ ਅਰੇਂਜਮੈਂਟ ਕਰਾਂਗੇ ਕੋਈ ਹੋਰ ਵੀ ਸਾਡੇ ਕੋਈ ਵੀ ਕੱਲ ਨੂੰ ਵਿਰਕ ਸਾਹਿਬ ਦੀ ਤਰ੍ਹਾਂ ਕੋਈ ਇਹਨਾਂ ਨਾ ਕਹਿੰਦੇ ਜੀ ਮੈਨੂੰ ਨੀ ਤੁਸੀਂ ਕਿਹਾ 416-475-5000 ਇਹਦੇ ਤੋਂ ਤੁਸੀਂ ਕਾਲ ਕਰਕੇ ਰਜਿਸਟਰ ਜਿਹੜਾ ਉਹ ਜ਼ਰੂਰ ਕਰਾ ਦਿਓ ਸੋ ਸਪੇਸ ਕਿਉਂਕਿ ਸਟੂਡੀਓ ਚ ਨਾ ਫਿਰ ਉਹ ਸਪੇਸ ਬੜੀ ਲਿਮਿਟਡ ਹੈ ਕਮਲਜੀਤ ਮਿਨਹਾਸ ਸਾਹਿਬ ਤੁਸੀਂ ਆਉਂਦੇ ਰਹੋ ਵੈਲਕਮ
ਹਾਂਜੀ ਜੋਤੀਬੀ ਜੀ ਜਵਾਹ ਸਾਹਿਬ ਥੈਂਕ ਯੂ ਤੁਹਾਡਾ ਟਾਈਮ ਦੇਣ ਦਾ ਸਰ ਤੇ ਮੈਂ ਜੋਤੀਬੀ ਗੱਲ ਕਰਨੀ ਸੀਗੀ ਇੰਡੀਆ ਆਪਣੇ ਇੱਕ ਕੈਗ ਦੀ ਰਿਪੋਰਟ ਆਈ ਹੈ ਬਸ
ਹਾਂਜੀ ਹਾਂਜੀ ਬਿਲਕੁਲ ਆਈ ਹੈ ਸਰ
ਰਿਪੋਰਟ ਹੋਏਗੀ ਜੀ ਤੇ ਓਹਦੇ ਵਿਚ ਸਰ ਓਹਦੇ ਵਿਚ ਆਯਾ ਹੈਗਾ ਭੀ ਜਿਹੜੀ ਇਹ ਚਾਰਜ ਲਗਾਈ ਸੀਗੀ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਉੱਤੇ ਸਾਰੀ ਦਿੱਲੀ ਦੀ ਗਵਰਨਮੈਂਟ ਜਿਹੜੀ ਮੇਨ ਸੀ ਉਹ ਕਹਿੰਦੇ ਹੈ ਹੀ ਕੁਛ ਨੀ ਓਹਦੇ ਵਿਚ ਸਾਰਾ ਕੁਛ ਅੱਜ ਵੀ ਰੀਸੈਂਟਲੀ ਮੈਂ ਤੁਹਾਡੇ ਵਟਸਐਪ ਗਰੁੱਪ ਤੇ ਵੀ ਪਾਈ ਹੈ ਸਰ ਮੈਂ ਫਿਰ ਕਹਿ ਰਿਹਾ ਤੁਹਾਡੇ ਕੋਲ ਜਾਣਕਾਰੀ ਹੁੰਦੀ ਮੈਂ ਤੁਹਾਡੇ ਨਾਲ ਸ਼ੇਅਰ ਵੀ ਕੀਤੀ ਆ ਉਹ ਬੰਦੇ ਉੱਤੇ ਆਪਣੇ ਏਡੀ ਵਾਲੇ ਵੀ ਨਾਲ ਤੇ ਜਿਹੜੇ ਉਹਦਾ ਲੋਇਰ ਜਿਹੜੇ ਉੱਥੋਂ ਤੇ ਉਹਨਾਂ ਨੇ ਗੱਲ ਕੀਤੀ ਹੈ ਨਾਲ ਕਹਿੰਦੇ ਉੱਥੇ ਕੁਛ ਵੀ ਨੀ ਕਹਿੰਦੇ ਇੱਕ ਦਿਨ ਹੀ ਟਿਕੇਗਾ ਮਤਲਬ ਇਹ ਸਰ ਜੇ ਇੱਦਾਂ ਹੁੰਦਾ ਹਾਂ ਵੈਸੇ ਗੱਲ ਆ ਉੱਥੇ ਕੁਛ ਤੇ ਮਤਲਬ ਬਾਹਰ ਕਿੱਦਾਂ ਆ ਗਿਆ ਫਿਰ ਮਤਲਬ ਜਮਾਨਤਾਂ ਵਗੈਰਾ ਜਿੱਦਾਂ ਮਿਲ ਗਈਆਂ ਸਿਸੋਦੀਆ